वह प्रगट मर्द अगमड़ा वरियाम अकेला वाहो वाहो गोविंद सिंह आपे गुर चेला। भाई साहब भाई नंद लाल जी लिखते हैं ना सरो मनसूर गुरु गोबिंद सिंह इज दी मंजूर गुरु गोबिंद सिंह हकरा गंजूर गुरु गोबिंद सिंह जुमला फैजे नूर गुरु गोबिंद सिंह हक हक आदेश गुरु गोबिंद सिंह बादशाह दरवेश गुरु गोबिंद सिंह रूहू दर हर जिसम गुरु गोबिंद सिंह बेकसारा यार गुरु गोबिंद सिंह। ऐसे महान सतगुरां दे इतिहास दी लड़ीवार कथा चल रही है। राजा भीम चंद अपने पुत्र दी बरात लैके पौंटा साहब दे नेड़े आ पहुंचे। पता लगा कि अगे गुरु कलगीधर जी महाराज जी दा डेरा है। पौंटा साहब नगर उन्होंने वसाया, राह दे उत्ते उन्होंने किला उसारिया होया, पर इथो लंघा किवें किते हमला ना कर देन। जंग तो डर रहा भीम चंद कि किते युद्ध ना हो जाए, जंग ना हो जाए, इन्हें अपना वजीर भेजिया। उधर कलगीधर जी नूं पता लगा है तो पातशाह जी महाराज जी ने 500 सूरमियां नूं अगे भेज दिता है कि बंदूकां तैयार रखो, जदों पहाड़िए नेड़े आउण शलख चला दिओ, गोलियां दाग दिओ, पिछे मदद वास्ते तुहाडे होर फौजां आ जाणगी। आप सतगुरु सच्चे पातशाह जी महाराज जी ने पूरी तैयारी कीती होई है। वजीर चल के कलगीधर दे चरणां च पहुंचिया। महाराज जी ने आख्या, आओ राजे दया वजीरा, आ गए हो, तुहाडी उड़ीक सी। दसो राजे भीम चंद ने की कह भेजिया? कहिंदा जी उन्हें तुहाडी सिफत कीती है, तुहाडे चरणां च नमस्कार कीती, अपने पुत्र दा ब्याह करन वास्ते श्रीनगर नूं जा रहा है, बड़ी वड्डी बरात बटोर के कठी करके लियाया। महाराज जी कहिंदे ना पहाड़ियां नूं अपने बल दा बड़ा गर्व है, हंकार है, आ जाण, असीं पूरी प्रौहणाचारी करांगे, तलवारां दे घेवर तैयार करके रखे ने, आ साडे पत्थे चों तीर उछल रहे ने, ਇਹ ਉਛਲ ਕੇ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਕੇ ਪਾਰ ਲੰਘਣਾ ਚਾਹੁੰਦੇ ਨੇ, ਜਿਵੇਂ ਕੋਈ ਸੱਪ ਕਿਸੇ ਖੁੱਡ ਚ ਪ੍ਰਵੇਸ਼ ਕਰ ਜਾਂਦਾ, ਏਦਾਂ ਇਹਨਾਂ ਛਾਤੀਆਂ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ। ਮਹਾਰਾਜ ਜੀ ਕਹਿੰਦੇ ਸਾਡੇ ਵੱਲੋਂ ਕੋਈ ਢਿੱਲ ਨਹੀਂ, ਜੇ ਜੰਗ ਕਰਨਾ ਤਾਂ ਆ ਜਾਣ। ਸੁਣ ਕੇ ਵਜ਼ੀਰ ਡਰ ਗਿਆ, ਪਤਾ ਲੱਗ ਗਿਆ ਸਤਿਗੁਰਾਂ ਦੇ ਸਾਹਮਣੇ ਕੋਈ ਛਲ ਫਰੇਬ ਕਪਟ ਨਹੀਂ ਚੱਲਣਾ। ਉਹ ਸਿਰ ਨੀਵਾਂ ਕਰਕੇ ਕੁਝ ਸਮਾਂ ਬੈਠਾ ਰਿਹਾ, ਨਮਸਕਾਰ ਕਰਕੇ ਇਹ ਵਜ਼ੀਰ ਵਾਪਸ ਰਾਜੇ ਭੀਮ ਚੰਦ ਦੇ ਕੋਲ, ਜਿੱਥੇ ਰਾਜੇ ਭੀਮ ਚੰਦ ਦਾ ਡੇਰਾ ਸੀ, ਪੌਂਟਾ ਸਾਹਿਬ ਤੋਂ ਉਰੇ 3 ਕੋਹ ਦੀ ਵਾਟ ਤੇ ਇਹਨੇ ਡੇਰਾ ਕੀਤਾ ਹੋਇਆ ਸੀ। ਉੱਥੇ ਭੀਮ ਚੰਦ ਗੱਟੀਆਂ ਗਿਣ ਰਿਹਾ, ਮਨ ਚ ਕਈ ਤਰ੍ਹਾਂ ਦੀਆਂ ਸੋਚਾਂ ਸੋਚ ਰਿਹਾ, ਪਤਾ ਨੀ ਗੁਰੂ ਜੀ ਨੇ ਕੀ ਜਵਾਬ ਦੇਣਾ, ਕਿਤੇ ਲੜਾਈ ਨਾ ਕਰਨ ਨੂੰ ਤਿਆਰ ਹੋ ਜਾਣ, ਰਸਤਾ ਮਿਲੇਗਾ ਕਿ ਨਹੀਂ ਮਿਲੇਗਾ, ਜੇ ਇੱਥੋਂ ਰਸਤਾ ਨਾ ਮਿਲਿਆ ਦੂਜੇ ਰਸਤਿਓਂ ਜਾਣਾ ਪਿਆ ਤਾਂ ਵਿਆਹ ਦੀ ਤਰੀਕ ਲੰਘ ਜਾਏਗੀ, ਸਾਹੇ ਦੀ ਤਰੀਕ ਲੰਘ ਜਾਏਗੀ, ਤੇ ਸਾਹੇ ਦੀ ਤਰੀਕ ਲੰਘੇ ਤੋਂ ਬਾਅਦ ਜਾਣ ਦਾ ਕੀ ਫਾਇਦਾ ਹੋਵੇਗਾ, ਜੇ ਲੜਾਈ ਕਰਕੇ ਲੰਘਦੇ ਹਾਂ ਤਾਂ ਬੜਾ ਵੱਡਾ ਸ਼ੋਗ ਹੋਵੇਗਾ, ਸੂਰਮੇ ਮਰਨਗੇ, ਯੋਧੇ ਮਰਨਗੇ, ਤਾਂ ਵੀ ਸਾਡਾ ਵੱਡਾ ਭਾਰੀ ਨੁਕਸਾਨ ਹੈ। ਇਸ ਤਰ੍ਹਾਂ ਰਾਜਾ ਭੀਮ ਚੰਦ ਕਈ ਤਰ੍ਹਾਂ ਦੀਆਂ ਸੋਚਾਂ ਸੋਚ ਰਿਹਾ ਤੇ ਇੰਨੇ ਨੂੰ ਵਜ਼ੀਰ ਵਾਪਸ ਰਾਜੇ ਭੀਮ ਚੰਦ ਕੋਲ ਆ ਕੇ ਗੁਰੂ ਸਾਹਿਬ ਜੀ ਨੇ ਜੋ ਬਚਨ ਕਹੇ ਨੇ ਆ ਕੇ ਦੱਸ ਰਿਹਾ, ਆਓ ਸਰਵਣ ਕਰੀਏ ਗੁਰੂ ਕਲਗੀਧਰ ਦਸਮ ਪਿਤਾ ਸਰਬੰਸ ਦਾਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ, ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਏਰਾ ਭੀਮ ਚੰਦ ਸੁਧ ਗੁਰੂ ਕੇ ਕਰਤ ਪ੍ਰਤੀਕ ਨਚੀਤ।
ਰਾਜਾ ਭੀਮ ਚੰਦ ਉਡੀਕ ਕਰ ਰਿਹਾ, ਪ੍ਰਤੀਖਣ ਦਾ ਮਤਲਬ ਹੁੰਦਾ ਉਡੀਕਣਾ, ਉਡੀਕ ਕਰ ਰਿਹਾ ਆਪਣੇ ਚਿੱਤ ਦੇ ਵਿੱਚ ਕਿ ਪਤਾ ਨੀ ਸਤਿਗੁਰੂ ਜੀ ਨੇ ਕੀ ਖਬਰ ਭੇਜਣੀ ਹੈ, ਵਜ਼ੀਰ ਦੇ ਹੱਥ ਗੁਰੂ ਸਾਹਿਬ ਨੇ ਕੀ ਸੁਨੇਹਾ ਭੇਜਣਾ ਹੈ। ਇਹ ਉਡੀਕ ਰਾਜੇ ਭੀਮ ਚੰਦ ਨੂੰ ਲੱਗੀ ਹੋਈ ਹੈ।
ਗਮਨਿਓ ਸ਼ੀਗਰ ਟੁਕਾਓ ਮਿਲੇ ਆਨੰਦ ਨਿਰਪ ਮੀਤ।
ਔਰ ਟੁਕਾਓ ਕਰਨ ਵਾਸਤੇ ਬੜੀ ਛੇਤੀ ਨਾਲ ਇਥੋਂ ਲੰਘਣਾ ਚਾਹੁੰਦਾ ਭੀਮ ਚੰਦ ਕਿ ਮੈਂ ਛੇਤੀ ਜਾ ਕੇ ਸ੍ਰੀਨਗਰ ਰਾਜੇ ਫਤਿਹ ਸ਼ਾਹ ਦੀ ਰਾਜਧਾਨੀ ਵਿੱਚ ਟੁਕਾਓ ਕਰਾਂ, ਆਪਣੇ ਪੁੱਤਰ ਦੀ ਬਰਾਤ ਦਾ ਜਾ ਕੇ ਟੁਕਾਓ ਕਰਾਵਾਂ, ਔਰ ਉੱਥੇ ਹੋਰ ਜਿੰਨੇ ਮੇਰੇ ਪਹਾੜੀ ਮਿੱਤਰ ਨੇ, ਪਹਾੜੀ ਰਾਜੇ ਨੇ, ਰਾਜੇ ਫਤਿਹ ਸ਼ਾਹ ਦੇ ਸਮੇਤ छेती जा के मैं उन्होंने मिला। ऐदा की इच्छा राजे भीम चंद के मन विच हो रही है।
यो पई उतर तुरंग तत्काल वजीर,
वजीर घोड़े तो उतरिया बड़ी छेती नाल काली नाल वापस आया, घोड़े तो लथ के उतर के अगे चल के आया है।
पहुंचियो चल गिर पत के तीर,
चल के पहाड़ी राजे भीम चंद दे कोल जिथे दा डेरा सी उथे चल के उतर के नेड़े आया है।
मुस्कावत मुख निकट बिठारा, कहो का सतगुरु उचारा।
उस वक्त मुस्कुराहट दे नाल उस वजीर दा स्वागत कर दिया, ओनू इन्हे अपने कोल बिठाया। आओ वजीर साहब कोल बैठ जाओ ते दसो गुरु साहब जी ने की जवाब दिता है। सतगुरु गुरु गोबिंद सिंह साहब जी महाराज जी ने की उचारण किया है, ओना ने की जवाब दिता है साडी बेनती सुन के।
सुन मंत्री कर जोर बखाना, कलगी तर तुमरो छल जाना।
वजीर बड़ा प्रभावित सी सतगुरां दे तेज प्रताप तो, उन्हें सब कुछ सच सच दसिया। कहन लगा हे राजा भीम चंद, जेड़ा छल ते कपट तुसी गुरु साहब नाल करना चाहुंदे सी, ये छल कपट दियां ही बेनतियां सी ना, अंदरों तां तुसी ना चुके, अंदरों तां तुसी बेनती नहीं सी कीती, बाहरों छल फरेब नाल इत्थों एक वारी लंघना चाहुंदे सी, ते व्याह करन तो बाद तुसी गुरु साहब नाल लड़ना भी चाहुंदे हो, तुहाडा ये जेड़ा सारा छल है फरेब है ये गुरु गोबिंद सिंह साहब जी महाराज जी ने जान लिया है।
अपनो अर्थ हित मन मीता,
उन्होंने समझ लिया, उन्होंने जान लिया कि ये जेड़े पहाड़ी ने अपनी लोड़ वास्ते साडे मित्र बन रहे ने, अंदरों मित्र कोई नहीं है, अंदरों इन्हां दे मैत्री भाव कोई नहीं, बस केवल अपनी लोड़ वास्ते साडे मित्र बन रहे ने।
पुन तत्छिन होत विपरीता,
फिर तत्छिन इन्हां ने साडे तो विपरीत हो जाना। एक बारी इत्थों लंघ गए, मुड़ के फिर इन्हां ने कहना वेख्या गुरु साहब जी साडे तो डरे सन, असीं उत्थों रस्ता लैके लंघ के आ गए, एकदम मुड़ के फिर इन्हां ने साडे तो उल्ट हो जाना, विपरीत हो जाना, ये गुरु साहब जी ने जान लिया तुहाडे मन की खोट नूं।
साहिब करामात गुरपुरा,
गुरु गोबिंद सिंह साहब जी महाराज करामातां दे साहिब मालक ने और पूरे ने हर पक्ष तो, उन्हां विच कोई कमी नहीं है, किसी भी प्रकार का अधूरापन उन्हां विच नहीं है, हर पक्ष तो पूर्ण हन, सर्व कला ज्ञाता हन।
किम पुज सकै तिनो ढिग कूड़ा,
दसो उन्हां दे सामने तुहाडे वर्गे कूड़े ते झूठे किवें बराबर हो सकदे ने, किवें पुज सकदे ने उन्हां दे तुल, जेडे आप पूरे करामाती साहब ने मालक ने, उन्हां दे सामने तुहाडा ए कूड़, तुहाडा ए झूठ छल फरेब ਇਹ ਕਿਵੇਂ ਚੱਲ ਸਕਦਾ, ਉਹਨਾਂ ਦੇ ਸਾਹਮਣੇ ਕਿਵੇਂ ਪੁੱਜ ਸਕਦਾ ਹੈ।
ਕਹੀ ਜਾਏ ਕਰ ਅਦਕ ਪ੍ਰਸੰਸਾ,
ਹਾਲਾਂਕਿ ਮੈਂ ਤੁਹਾਡੇ ਵੱਲੋਂ ਬੜੀ ਪ੍ਰਸੰਸਾ ਕੀਤੀ ਗੁਰੂ ਸਾਹਿਬ ਦੀ ਜਾ ਕੇ, ਬਹੁਤ ਜ਼ਿਆਦਾ ਪ੍ਰਸੰਸਾ ਦੇ ਸ਼ਬਦ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਕਹੇ।
ਸੁਣ ਕਰ ਸੋਡ ਮਨ ਤੇ ਅਵਤੰਸ਼ਾ,
ਪਰ ਜਦੋਂ ਉਹਨਾਂ ਨੇ ਮੇਰੇ ਮੂੰਹ ਤੋਂ ਏਦਾਂ ਦੇ ਪ੍ਰਸੰਸਾ ਦੇ ਸ਼ਬਦ ਸੁਣੇ ਤੇ ਸੁਣ ਕੇ ਸੋਢੀਆਂ ਦੀ ਕੁੱਲ ਦੇ ਅਵਤੰਸ਼ ਗੁਰੂ ਕਲਗੀਧਰ ਜੀ ਨੇ
ਕਪਟ ਸਮੇਤ ਜਾਨ ਨੈ ਮਾਨੇ,
ਜਾਣ ਗਏ ਕਿ ਸਭ ਕੁਝ ਕਪਟ ਤੇ ਛਲ ਫਰੇਬ ਹੈ। ਜਦੋਂ ਮੈਂ ਤੁਹਾਡੇ ਵੱਲੋਂ ਪ੍ਰਸੰਸਾ ਕੀਤੀ ਕਿ ਭੀਮ ਚੰਦ ਤੁਹਾਡੀ ਪ੍ਰਸੰਸਾ ਕਰ ਰਿਹਾ ਤੇ ਉਹਨਾਂ ਨੂੰ ਸਮਝਦਿਆਂ ਦੇਰੀ ਨਹੀਂ ਲੱਗੀ ਕਿ ਮੈਂ ਝੂਠ ਬੋਲ ਰਿਹਾ, ਉਹਨਾਂ ਨੇ ਉਸੇ ਵੇਲੇ ਭਾਂਪ ਲਿਆ, ਸਭ ਕੁਝ ਮੇਰਾ ਚਿਹਰਾ ਵੇਖ ਕੇ ਪੜ੍ਹ ਲਿਆ। ਉਹ ਤਾਂ ਅੰਦਰ ਦੀਆਂ ਪੜ੍ਹ ਲੈਂਦੇ ਨੇ, ਅੰਦਰ ਦੀਆਂ ਜਾਣ ਲੈਣ ਵਾਲੇ ਨੇ, ਅੰਤਰਯਾਮੀ ਨੇ, ਉਸੇ ਵਕਤ ਤੋਂ ਸਭ ਕੁਝ ਜਾਣ ਗਏ ਔਰ ਉਹਨਾਂ ਨੇ ਸਮਝ ਲਿਆ ਕਿ ਸਭ ਕੁਝ ਕਪਟ ਸਮੇਤ ਛਲ ਸਮੇਤ ਕਿਹਾ ਜਾ ਰਿਹਾ ਹੈ।
ਕਪਟ ਸਮੇਤ ਜਾਨ ਨੈ ਮਾਨੇ,
ਉਹਨਾਂ ਨੇ ਕਪਟ ਸਮੇਤ ਕਹੀ ਹੋਈ ਬੇਨਤੀ ਨੂੰ ਨਹੀਂ ਮੰਨਿਆ। ਹਾਂ ਜੇ ਤੂੰ ਅੰਦਰੋਂ ਬੇਨਤੀ ਕਰਦਾ ਤੇ ਮੈਨੂੰ ਯਕੀਨ ਹੈ ਗੁਰੂ ਕਲਗੀਧਰ ਨੇ ਤੁਹਾਡੀ ਬੇਨਤੀ ਮੰਨ ਲੈਣੀ ਸੀ, ਪਰ ਤੁਸੀਂ ਇਹ ਬੇਨਤੀ ਕਪਟ ਨਾਲ ਕੀਤੀ ਹੈ, ਛਲ ਤੇ ਫਰੇਬ ਨਾਲ ਕੀਤੀ ਹੈ, ਇਸ ਕਰਕੇ ਤੁਹਾਡੀ ਕਪਟਸਾਨੀ ਇਹ ਬੇਨਤੀ ਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੁਹਾਡੀ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ।
ਭਾਰੀ ਬੀਰ ਰਸ ਗਿਰਾ ਬਖਾਨੇ,
ਬੜੇ ਭਾਰੀ ਬੀਰ ਰਸ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਅੱਗੋਂ ਜਵਾਬ ਦਿੱਤਾ ਹੈ। ਉਹਨਾਂ ਨੇ ਅੱਗੋਂ ਬੀਰ ਰਸ ਵਿੱਚ ਆ ਕੇ ਜਵਾਬ ਦਿੰਦਿਆਂ ਇਹ ਬੋਲ ਕਹੇ ਨੇ,
ਇਸ ਮਗ ਮੈਂ ਉਲੰਘਣ ਦੇ ਹੋ।
ਕਹਿੰਦੇ ਕਿਹੜਾ ਦੋ ਸਿਰਾਂ ਵਾਲਾ ਐਸਾ ਜਿਹੜਾ ਸਾਡੇ ਇਸ ਰਸਤੇ ਤੋਂ ਸਾਡੇ ਨਾਲ ਅੜ ਕੇ ਲੰਘ ਜਾਏ। ਉਹ ਕਹਿੰਦੇ ਇਸ ਰਸਤਿਓ ਤਾਂ ਮੈਂ ਉਹਨਾਂ ਨੂੰ ਲੰਘਣ ਨਹੀਂ ਦਿਆਂਗਾ।
ਰੋਕ ਬਿਲੋਕ ਤੇ ਸ਼ੋਕ ਪੈ,
ਔਰ ਉਹਨਾਂ ਨੂੰ ਰੋਕ ਕੇ ਵੇਖਾਂਗਾ, ਔਰ ਵੇਖ ਕੇ ਉਹਨਾਂ ਪਹਾੜੀਆਂ ਦੇ ਅੰਦਰ ਸ਼ੋਕ ਪੈਦਾ ਕਰਾਂਗਾ। ਜਿਹੜੇ ਹੁਣ ਵਿਆਹ ਦੇ ਖੁਸ਼ੀ ਵਿੱਚ ਚੱਲੇ ਨੇ, ਇਹਨਾਂ ਦੇ ਘਰਾਂ ਵਿੱਚ ਸ਼ੋਕ ਪੈਦਾ ਕਰਾਂਗਾ, ਇਹਨਾਂ ਦੇ ਘਰਾਂ ਦੇ ਵਿੱਚ ਵਿਰਲਾਪ ਤੇ ਕੀਰਨੇ ਪਾਏ ਜਾਣਗੇ।
ਜੇ ਗਿਰ ਪਤਨ ਬਿਕੈ ਬਲ ਭਾਰੇ,
ਇਹਨਾਂ ਨੇ ਸਪਸ਼ਟ ਸ਼ਬਦਾਂ ਚ ਕਹਿ ਦਿੱਤਾ ਹੈ ਕਿ ਜੇ ਪਹਾੜੀ ਰਾਜਿਆਂ ਦੇ ਵਿੱਚ ਬਲ ਹੈ, ਜੇ ਇਹਨਾਂ ਪਹਾੜੀਆਂ ਦੇ ਵਿੱਚ ਤਾਕਤ ਹੈ,
ਗੱਲ ਸਕੇਲ ਚੱਲ ਆਓ ਅਗਾਰੇ,
ਜੇ ਇਹਨਾਂ ਨੂੰ ਆਪਣੇ ਬਲ ਦਾ ਬੜਾ ਭਰੋਸਾ ਹੈ, ਇਹ ਆਪਣੇ ਬਲ ਦਾ ਬੜਾ ਹੰਕਾਰ ਕਰਦੇ ਨੇ ਕਿ ਸਾਡੇ ਕੋਲ ਬਹੁਤ ਫੌਜਾਂ ਨੇ, ਤੇ ਆਪਣਾ ਸਾਰਾ ਦਲ ਇਕੱਠਾ ਕਰਕੇ ਆਪਣੀ ਸਾਰੀ ਫੌਜ ਇਕੱਠੀ ਕਰਕੇ ਅੱਗੇ ਚੱਲ ਕੇ ਆ ਜਾਣ, ਅਸੀਂ ਵੀ ਅੱਗੋਂ ਇਹਨਾਂ ਦਾ ਪੂਰਾ ਸਵਾਗਤ ਕਰਾਂਗੇ, ਪੂਰੀ ਆਓ ਭਗਤ ਕਰਾਂਗੇ।
ਬਿਗਰੇ ਰਹੋ ਆਨੰਦਪੁਰ ਜਬਕੇ,
ਜਦੋਂ ਦੇ ਤੁਸੀਂ ਆਨੰਦਪੁਰ ਸਾਹਿਬ ਤੋਂ ਸਾਡੇ ਤੋਂ ਵਿਗੜੇ ਹੋ, ਭੀਮ ਚੰਦ ਨੂੰ ਕਹਿ ਦਿਓ ਜਾ ਕੇ, ਇਹ ਬਚਨ ਕਹੇ ਨੇ ਗੁਰੂ ਜੀ ਨੇ, ਇਹ ਰਾਜਾ ਭੀਮ ਚੰਦ, ਉਹ ਕਹਿੰਦੇ ਨੇ ਜਦੋਂ ਦੇ ਆਨੰਦਪੁਰ ਸਾਹਿਬ ਵਿਖੇ ਸਾਡੇ ਤੋਂ ਰਾਜਾ ਭੀਮ ਚੰਦ ਜਾਂ ਹੋਰ ਪਹਾੜੀ ਰਾਜੇ ਵਿਗੜੇ ਹਨ,
ਲੜਬੇ ਤਿਆਰ ਹੈ ਹਮ ਤਬ ਕੇ,
ਅਸੀਂ ਤਾਂ ਉਦੋਂ ਦੇ ਲੜਨ ਵਾਸਤੇ ਤਿਆਰ ਬੈਠੇ, ਅਸੀਂ ਤਾਂ ਆਨੰਦਪੁਰ ਸਾਹਿਬ ਵੀ ਤਿਆਰੀ ਕੀਤੀ ਹੋਈ ਸੀ, ਫੌਜਾਂ ਸਾਡੀਆਂ ਤਿਆਰ ਸਨ, ਤੁਹਾਡੇ ਵੱਲੋਂ ਹੀ ਢਿੱਲ ਸੀ, ਅਸੀਂ ਤਾਂ ਉਦੋਂ ਦੀ ਲੜਨ ਦੀ ਤਿਆਰੀ ਕੀਤੀ ਹੋਈ ਹੈ।
ਜੰਗ ਖੇਤੀ ਅਭਿਲਾਖਾ ਰੱਖੇ,
ਉਦੋਂ ਦੀ ਅਸੀਂ ਜੰਗ ਦੇ ਮੈਦਾਨ ਵਿੱਚ ਲੜਨ ਦੀ ਅਭਿਲਾਖਾ ਰੱਖੀ ਹੋਈ ਹੈ।
ਪੁਰਬੋ ਅਬੈ ਆਨ ਗੁਰ ਪਾਖੇ,
ਸਾਡੇ ਮਨ ਦੀ ਇਹ ਜਿਹੜੀ ਅਭਿਲਾਖਾ ਹੈ, ਹੇ ਪਹਾੜੀ ਰਾਜਿਓ ਆ ਜਾਓ ਤੇ ਆ ਕੇ ਸਾਡੇ ਮਨ ਦੀ ਇਹ ਜੰਗ ਦੀ ਅਭਿਲਾਖਾ ਪੂਰੀ ਕਰ ਦਿਓ। ਉਹ ਤਾਂ ਇਹ ਕਹਿ ਰਹੇ ਨੇ ਕਿ ਅਸੀਂ ਉਦੋਂ ਦੀ ਆਨੰਦਪੁਰ ਸਾਹਿਬ ਤੋਂ ਜਦੋਂ ਦੇ ਤੁਸੀਂ ਵਿਗੜੇ ਹੋ, ਉਦੋਂ ਦੀ ਜੰਗ ਦੀ ਸਾਡੇ ਮਨ ਚ ਅਭਿਲਾਖਾ, ਤੇ ਹੇ ਪਹਾੜੀ ਰਾਜੋ ਆ ਕੇ ਸਾਡੇ ਮਨ ਦੀ ਅਭਿਲਾਖਾ ਪੂਰੀ ਕਰ ਦਿਓ।
ਕਰਨ ਸੰਦ ਕੋ ਕਾਜ ਨਾ ਕੋਈ,
ਹਾਂ ਉਹ ਕਹਿੰਦੇ ਸਾਡਾ ਉਹਨਾਂ ਨਾਲ ਸੰਧੀ ਕਰਨ ਦਾ ਕੋਈ ਕੰਮ ਨਹੀਂ, ਅਸੀਂ ਸੰਧੀ ਤਾਂ ਕਰੀਏ ਜੇ ਸਾਨੂੰ ਉਹਨਾਂ ਤੋਂ ਕੋਈ ਸਵਾਰਥ ਹੋਵੇ, ਸਾਨੂੰ ਕੋਈ ਉਹਨਾਂ ਤੋਂ ਲੋਭ ਹੋਵੇ, ਸਾਨੂੰ ਸੰਧੀ ਕਰਨ ਦਾ ਉਹਨਾਂ ਨਾਲ ਕੋਈ ਕਾਰਜ ਨਹੀਂ ਹੈ।
ਬਨੇ ਮਿਲੇ ਗਣ ਸ਼ਸਤਰ ਸੋਏ,
ਹੁਣ ਤਾਂ ਸਾਡਾ ਮਿਲਾਪ ਜੰਗ ਦੇ ਮੈਦਾਨ ਵਿੱਚ ਹੀ ਹੋਵੇਗਾ, ਉਹ ਵੀ ਹੱਥੋ ਹੱਥੀ ਸ਼ਸਤਰ ਪਕੜ ਕੇ, ਸ਼ਸਤਰਾਂ ਨੂੰ ਪਕੜ ਕੇ ਹੀ ਹੁਣ ਤਾਂ ਜੰਗ ਦੇ ਮੈਦਾਨ ਵਿੱਚ ਹੀ ਮਿਲਾਪ ਹੋਵੇਗਾ।
ਖਰੇ ਪੰਚ ਸਪਾਟੇ ਅਗਾਰੇ, ਇਹ
ਰਾਜਾ ਭੀਮ ਚੰਦ ਉਹਨਾਂ ਦੇ 500 ਸੂਰਮੇ ਤਾਂ ਅੱਗੇ ਆ ਕੇ ਖਲੋਤੇ ਵੀ ਨੇ ਲੜਨ ਵਾਸਤੇ, ਮੋਰਚੇ ਲਾ ਕੇ 500 ਸੂਰਮੇ ਸ਼ਸਤਰਧਾਰੀ ਯੋਧੇ ਉਹ ਤਾਂ ਪਹਿਲਾਂ ਹੀ ਅੱਗੇ ਆ ਕੇ ਖੜੇ ਹਨ।
ਕਰੈ ਪ੍ਰਤੀਕਨ ਤੁਮੇ ਅਸਵਾਰੀ,
ਉਹ ਤਾਂ ਤੇਰੀ ਅਸਵਾਰੀ ਦੀ ਉਡੀਕ ਕਰ ਰਹੇ ਨੇ ਕਿ ਕਦੋਂ ਰਾਜਾ ਭੀਮ ਚੰਦ ਆਪਣਾ ਦਲ ਲੈ ਕੇ ਆਵੇ ਤੇ ਅਸੀਂ ਹਮਲਾ ਕਰੀਏ।
ਗੁਰਦਲ ਮੈਂ ਬਿਲਮਰ ਤੇ ਕੇ,
ਗੁਰੂ ਸਾਹਿਬ ਦੇ ਦਲ ਵਿੱਚ ਰੱਤੀ ਭਰ ਵੀ ਬਿਲਮ ਨਹੀਂ ਆ, ਥੋੜੀ ਜਿੰਨੀ ਵੀ ਦੇਰੀ ਨਹੀਂ ਹੈ ਕਿ ਉਹ ਲੜਨ ਵਾਸਤੇ ਥੋੜੀ ਜਿੰਨੀ ਵੀ ਢਿੱਲ ਨਹੀਂ ਕਰਨਗੇ।
ਚਾਹੇ ਪਿਖਣ ਤੁਮ ਚੰਮੂ ਗਤੀ ਕੇ,
ਉਹ ਤਾਂ ਤੇਰੀਆਂ ਫੌਜਾਂ ਦੀ ਗਤੀ ਵੇਖਣਾ ਚਾਹੁੰਦੇ ਨੇ, ਉਹ ਜਾਣਨਾ ਚਾਹੁੰਦੇ ਨੇ ਤੇਰੀ ਫੌਜ ਦੀ ਕਿੰਨੀ ਕੁ ਤਾਕਤ ਹੈ, ਤੇਰੇ ਦਲ ਦਾ ਕਿੰਨਾ ਕੁ ਭਾਰੀ ਬਲ ਹੈ ਜਿਹਦੇ ਤੇ ਤੈਨੂੰ ਮਾਣ ਤੇ ਹੰਕਾਰ ਹੈ।
ਭੀਮ ਚੰਦ ਸੁਣ ਚਿੰਤ ਬਿਸਾਲਾ,
ਇਹ ਸੁਣ ਕੇ ਰਾਜੇ ਭੀਮ ਚੰਦ ਦੇ ਮਨ ਵਿੱਚ ਬੜੀ ਭਾਰੀ ਚਿੰਤਾ ਹੋਈ ਜਦੋਂ ਉਹਨੇ ਜਵਾਬ ਸੁਣਿਆ ਗੁਰੂ ਸਾਹਿਬ ਦਾ ਆਪਣੇ ਵਜ਼ੀਰ ਦੇ ਕੋਲੋਂ, ਤੇ ਸੁਣ ਕੇ ਬੜਾ ਚਿੰਤਤ ਹੋਇਆ, ਬੜਾ ਫਿਕਰਮੰਦ ਹੋਇਆ।
ਪਰ ਉਹ ਵਿਘਨ ਕਿਵ ਹੋਏ ਨਟਾਲਾ,
ਔਰ ਸੋਚਦਾ ਵੀ ਹੁਣ ਤਾਂ ਬੜਾ ਵੱਡਾ ਵਿਘਨ ਪੈ ਗਿਆ, ਹੁਣ ਏਡਾ ਵੱਡਾ ਵਿਘਨ ਹੈ ਵੀ ਟਾਲਿਆ ਨਹੀਂ ਜਾ ਸਕਦਾ, ਇਤਨਾ ਵੱਡਾ ਵਿਘਨ ਹੈ ਹੁਣ ਕੇ ਟਲ ਨਹੀਂ ਸਕਦਾ।
ਵਿਆਹ ਦਿਵਸ ਆਏ ਨਜ਼ਦੀਕਾ,
ਵਿਆਹ ਦਾ ਦਿਨ ਨੇੜੇ ਆ ਪਹੁੰਚਿਆ, ਵਿਆਹ ਦੀ ਤਰੀਕ ਜਿਹੜੀ ਮਿਥੀ ਹੋਈ ਆ ਸਾਹੇ ਦੀ ਉਹ ਨੇੜੇ ਆ ਪਹੁੰਚੀ ਹੈ।
ਪਰ ਜੰਗ ਬੜ ਹੋਏ ਨਾ ਠੀਕਾ,
ਜੇ ਹੁਣ ਜੰਗ ਹੋਇਆ ਯੁੱਧ ਹੋਇਆ ਤੇ ਯੁੱਧ ਕਰਨਾ ਹੁਣ ਠੀਕ ਨਹੀਂ ਹੋਵੇਗਾ, ਜੰਗ ਕਰਨਾ ਹੁਣ ਉਚਿਤ ਨਹੀਂ ਹੋਵੇਗਾ।
ਅਪਰ ਪੰਥ ਜੈ ਬੋ ਕੋ ਨਾਏ,
ਦੂਜੇ ਰਸਤਾ ਵੀ ਕੋਈ ਹੋਰ ਰਸਤਾ ਵੀ ਨਹੀਂ ਜਾਣ ਵਾਸਤੇ, ਜਾ ਹੋਵੇ ਨਾ, ਇੱਥੋਂ ਕੋਈ ਦੂਜਾ ਲਾਂਘਾ ਹੋਵੇ, ਦੂਸਰਾ ਰਸਤਾ ਹੋਵੇ ਤੇ ਉਧਰੋਂ ਲੰਘ ਕੇ ਚਲੇ ਜਾਈਏ।
ਜੇ ਕੋ ਅਹੈ ਦੂਰ ਕੋ ਜਾਏ,
ਜੇ ਕੋਈ ਰਸਤਾ ਹੈ ਵੀ ਹੈ ਜਾਣ ਵਾਸਤੇ ਤਾਂ ਉਹ ਬੜਾ ਦੂਰ ਦਾ, ਉਹ ਘੁੰਮ ਕੇ ਜਾਣਾ ਪਵੇਗਾ, ਬਹੁਤ ਜਿਆਦਾ ਵੜਾ ਪਾ ਕੇ ਲੰਘ ਕੇ ਜਾਣਾ ਪਵੇਗਾ।
ਵਿਤ ਜਹੈ ਸਾਏ ਕੋ ਸਮੈ,
ਜੇ ਉਹ ਵੱਡੇ ਰਸਤਿਓ ਲੰਘ ਕੇ ਗਏ, ਘੁੰਮ ਕੇ ਲੰਘ ਕੇ ਗਏ ਤੇ ਇਹਨੇ ਨੂੰ ਜਾਂਦਿਆਂ ਜਾਂਦਿਆਂ ਵਿਆਹ ਦੀ ਤਰੀਕ ਲੰਘ ਜਾਣੀ ਹੈ। ਜਿਹੜੀ ਸਾਹੇ ਦੀ ਤਰੀਕ ਬਿਥੀ ਹੋਈ ਹੈ ਉਹ ਤਰੀਕ ਚਲੀ ਜਾਏਗੀ, ਲੰਘ ਜਾਏਗੀ, ਬਾਅਦ ਵਿੱਚ ਅਸੀਂ ਉੱਥੇ ਪਹੁੰਚਾਂਗੇ।
ਆਨ ਬਣੀ ਅਸਮੰਜਸ ਹਮੈ,
ਹੁਣ ਤਾਂ ਇਹ ਬੜੀ ਵੱਡੀ ਅਸਮੰਜਸ ਆਣ ਬਣੀ ਹੈ ਸਾਡੇ ਤੇ, ਇਹ ਬੜੀ ਵੱਡੀ ਭਾਰੀ ਸਮੱਸਿਆ ਆਣ ਬਣੀ, ਨਾ ਲੜ ਸਕਦੇ ਹਾਂ, ਨਾ ਇੱਥੋਂ ਲੰਘ ਸਕਦੇ ਹਾਂ, ਨਾ ਕਿਸੇ ਦੂਸਰੇ ਰਸਤਿਓਂ ਜਾ ਸਕਦੇ ਹਾਂ।
ਚਿਤਵਤ ਗਿਰਪਤੀ ਸਕਲ ਬੁਲਾਏ,
ਫਿਕਰਮੰਦ ਹੋ ਕੇ ਬਹੁਤ ਜ਼ਿਆਦਾ ਚਿੰਤਤ ਹੋ ਕੇ ਰਾਜੇ ਭੀਮ ਚੰਦ ਨੇ ਜਿਹੜੇ ਬਾਕੀ ਪਹਾੜੀ ਰਾਜੇ ਸਨ ਉਹਨਾਂ ਨੂੰ ਫਿਰ ਆਪਣੇ ਕੋਲ ਬੁਲਾਇਆ।
ਕਰ ਆਦਰ ਨਿਜ ਨਿਕਟ ਬਿਠਾਏ,
ਉਹਨਾਂ ਦਾ ਆਦਰ ਕਰਕੇ ਸਨਮਾਨ ਕਰਕੇ ਉਹਨਾਂ ਸਾਰੇ ਰਾਜਿਆਂ ਨੂੰ ਭੀਮ ਚੰਦ ਨੇ ਆਪਣੇ ਕੋਲ ਬਿਠਾਇਆ।
ਮਿਲ ਮਸਲਤ ਕੀ ਜਾਏ ਅਬ ਕੈਸੇ,
ਕਹਿੰਦਾ ਹੁਣ ਸਾਰੇ ਜਣੇ ਮਿਲ ਕੇ ਕੋਈ ਮਸਲਤ ਕਰੋ, ਸਾਰੇ ਜਣੇ ਰਲ ਕੇ ਕੋਈ ਹੁਣ ਐਸੀ ਸਲਾਹ ਕਰੋ।
ਸਮਦੀ ਸਦਨ ਪਹੁੰਚੇ ਜੈਸੇ,
ਜਿਸ ਤਰੀਕੇ ਨਾਲ ਜਿਸ ਸਲਾਹ ਨਾਲ ਆਪਾਂ ਆਪਣੇ ਸਮਦੀ ਰਾਜੇ ਫਤਿਹ ਸ਼ਾਹ ਦੇ ਘਰ ਪਹੁੰਚ ਸਕੀਏ। ਹੁਣ ਕੋਈ ਏਦਾਂ ਦਾ ਤਰੀਕਾ ਸੋਚੋ, ਏਦਾਂ ਦਾ ਕੋਈ ਰਸਤਾ ਲੱਭੋ ਭਾਲੋ ਕਿ ਜਿਸ ਤਰੀਕੇ ਦੇ ਨਾਲ ਆਪਾਂ ਆਪਣੇ ਸਮਧੀ ਦੇ ਘਰ ਛੇਤੀ ਪਹੁੰਚਣਾ ਕਰੀਏ।
ਗੁਰੂ ਕੰਨੇ ਤੇ ਸੁਧ ਆਏ,
ਆਪ ਵਜ਼ੀਰ ਆਇਆ, ਗੁਰੂ ਸਾਹਿਬ ਜੀ ਵੱਲੋਂ ਤਾਂ ਖਬਰ ਆ ਗਈ ਹੈ, ਉਹਨਾਂ ਵੱਲੋਂ ਤਾਂ ਸੁਨੇਹਾ ਆ ਗਿਆ ਜੋ ਆਉਣਾ ਸੀ।
ਦੇਤ ਨਮਗ ਦਿੜ ਹੇਤ ਲੜਾਏ,
ਉਹਨਾਂ ਨੇ ਸਾਫ਼ ਕਹਿ ਦਿੱਤਾ, ਸਪਸ਼ਟ ਕਰ ਦਿੱਤਾ ਕਿ ਅਸੀਂ ਰਸਤਾ ਨਹੀਂ ਦੇਣਾ, ਅਸੀਂ ਇੱਥੋਂ ਲਾਂਘਾ ਨਹੀਂ ਦੇਣਾ। ਹਾਂ, ਉਹ ਲੜਨ ਵਾਸਤੇ ਤਿਆਰ ਬੈਠੇ ਨੇ, ਉਹ ਕਹਿੰਦੇ ਲੜ ਕੇ ਜੇ ਲੰਘ ਸਕਦੇ ਹੋ ਤਾਂ ਲੰਘ ਜਾਓ, ਉਦਾਂ ਅਸੀਂ ਰਸਤਾ ਨਹੀਂ ਦੇਣਾ, ਲਾਂਘਾ ਨਹੀਂ ਦੇਣਾ।
ਸੁਣ ਸੈਲੇਂਦਰਨ ਕਰ ਅੰਕਾਰਾ,
ਜਦੋਂ ਭੀਮ ਚੰਦ ਨੇ ਗੱਲ ਕਹੀ ਤੇ ਬਾਕੀ ਦੇ ਜਿੰਨੇ ਰਾਜੇ ਸਨ, ਜਿੰਨੇ ਸੈਲੇਂਦਰ ਸਨ ਪਹਾੜੀ ਰਾਜੇ, ਰਾਜਾ ਜਸਵਾਲੀਆ ਬੈਠਾ ਸੀ, ਹੋਰ ਰਾਜੇ, ਰਾਜਾ ਕੇਸਰੀ ਚੰਦ ਬੈਠਾ ਸੀ, ਇਹ ਸਾਰੇ ਰਾਜੇ ਬੜੇ ਹੰਕਾਰ ਦੇ ਵਿੱਚ ਹਉਮੈ ਦੇ ਵਿੱਚ ਉਸ ਵਕਤ ਬੋਲੇ।
ਸਭਿਆਂ ਧੀਰਜ ਹੇਤੀ ਉਚਾਰਾ,
ਸਾਰੇ ਰਾਜੇ ਭੀਮ ਚੰਦ ਨੂੰ ਧੀਰਜ ਦੇਣ ਵਾਸਤੇ ਬੋਲੇ, ਕਹਿਣ ਲੱਗੇ
ਕਹਾ ਤਰਾਸ ਚਿਤ ਮੈਂ ਤੁਮ ਕੀਨੋ,
ਕਹਿੰਦੇ ਹੇ ਰਾਜਾ ਭੀਮ ਚੰਦ, ਤੂੰ ਆਪਣੇ ਮਨ ਵਿੱਚ ਕਿਉਂ ਤਰਾਸ ਕਰਦਾ ਹੈ, ਕਿਉਂ ਤੂੰ ਆਪਣੇ ਮਨ ਵਿੱਚ ਇੰਨਾ ਡਰ ਧਾਰਨ ਕਰ ਰਿਹਾ, ਕਿਉਂ ਡਰਾਕੜ ਬਣ ਰਿਹਾ?
ਇਤੋ ਕਟ ਕਤਰ ਕਰ ਲੀਨੋ,
ਆ ਵੇਖ ਏਡੀ ਵੱਡੀ ਫੌਜ ਇਕੱਠੀ ਕੀਤੀ ਹੋਈ, ਕੋਈ ਦਲ ਥੋੜਾ ਤੇਰੇ ਕੋਲ, ਆ ਕਿੰਨੀਆਂ ਫੌਜਾਂ ਨੇ ਤੇਰੇ ਨਾਲ, ਤੇਰੀ ਫੌਜ ਆਪਣੀ ਵੱਖਰੀ ਆ, ਸਾਡੀਆਂ ਫੌਜਾਂ ਵੱਖਰੀਆਂ ਨੇ, ਆ ਏਡਾ ਵੱਡਾ ਦਲ, ਏਡੀ ਵੱਡੀ ਫੌਜ ਤੂੰ ਆਪਣੇ ਨਾਲ ਇਕੱਠੀ ਕਰਕੇ ਲੈ ਕੇ ਆਇਆ ਹੈ।
ਸੁਦੇ ਗਮਨੇ ਪੰਥ ਮਜਾਰੇ,
ਆਪਾਂ ਨੇ ਕੋਈ ਹੋਰ ਰਸਤਿਓਂ ਜਾਣਾ, ਆਪਾਂ ਇੱਥੋਂ ਹੀ ਸਿੱਧੇ ਰਸਤੇ ਲੰਘ ਕੇ ਜਾਵਾਂਗੇ, ਇੱਥੋਂ ਹੀ ਸੁਧੇ ਰਸਤੇ ਤੋਂ ਲੰਘ ਕੇ ਜਾਵਾਂਗੇ।
ਬਨ ਅਰੀ ਅਰੈ ਜੇ ਆਏ ਅਗਾਰੇ,
ਜੇ ਕੋਈ ਸਾਡੇ ਸਾਹਮਣੇ ਅਰੀ ਬਣ ਕੇ, ਦੁਸ਼ਮਣ ਬਣ ਕੇ ਆ ਕੇ ਅੜੇਗਾ ਸਾਡੇ ਸਾਹਮਣੇ ਆ ਕੇ, ਸਾਡਾ ਜੇ ਕੋਈ ਰਸਤਾ ਰੋਕੇਗਾ,
ਬੀਨ ਬੀਨਮ ਸੁਪੱਟ ਬਟੂਰੈ,
ਫਿਰ ਉਹਨਾਂ ਨਾਲ ਅੜ ਕੇ ਉੱਥੋਂ ਲੰਘਾਂਗੇ, ਚੁਣ ਚੁਣ ਕੇ ਆਪਣੇ ਜਿਹੜੇ ਵਧੀਆ ਵਧੀਆ ਸੂਰਮੇ ਨੇ, ਸਾਰੀ ਫੌਜ ਦੇ ਵਿੱਚੋਂ ਜਿਹੜੇ ਚੰਗੇ ਸੂਰਮੇ ਨੇ ਉਹਨਾਂ ਦੀ ਚੋਣ ਕਰਕੇ,
ਉਹਨਾਂ
ਨੂੰ ਅੱਗੇ ਕਰਕੇ ਇੱਕ ਵਾਰੀ ਸਾਰਿਆਂ ਤੇ ਦੁਸ਼ਮਣ ਤੇ ਹੱਲਾ ਕਰਕੇ, ਗੁਰੂ ਦੀਆਂ ਫੌਜਾਂ ਤੇ ਹਮਲਾ ਕਰਕੇ, ਉੱਥੋਂ ਇੱਕੋ ਵਾਰੀ ਜ਼ੋਰ ਨਾਲ ਹੱਲਾ ਕਰਕੇ ਉੱਥੋਂ ਲੰਘ ਜਾਵਾਂਗੇ, ਉੱਥੋਂ ਹੱਲਾ ਕਰਕੇ ਉਸ ਰਸਤੇ ਨੂੰ ਛੁਡਾ ਕੇ ਉਸ ਰਸਤੇ ਤੋਂ ਲੰਘ ਜਾਵਾਂਗੇ।
ਸਭ ਨੂੰ ਥਕਾਵੇਂ ਕਰੇ ਕਿਨਾਰੇ,
ਸਭ ਨੂੰ ਥਕਾ ਕੇ ਰਸਤੇ ਤੋਂ ਇੱਕ ਪਾਸੇ ਕਰ ਦਿਆਂਗੇ, ਰਸਤੇ ਤੋਂ ਹਟਾ ਕੇ ਇੱਕ ਪਾਸੇ ਕਰ ਦਿਆਂਗੇ, ਜਿੰਨੀ ਗੁਰੂ ਦੀ ਫੌਜ ਹੈ।
ਡਿਡਵੇ ਕਰੇ ਰਹੇ ਬਲ ਭਾਰੇ,
ਔਰ ਪੱਕੇ ਹੋ ਕੇ ਦ੍ਰਿੜ ਹੋ ਕੇ ਉੱਥੋਂ ਲੰਘਾਂਗੇ, ਪੂਰਾ ਬਲ ਲਾ ਕੇ, ਪੂਰਾ ਜ਼ੋਰ ਤੇ ਤਾਣ ਲਾ ਕੇ ਉੱਥੋਂ ਲੰਘਾਂਗੇ, ਸਾਡੇ ਵਿੱਚ ਵੀ ਪੂਰਾ ਬਲ ਤੇ ਤਾਣ ਹੈ।
ਫੁਲਕਾ ਛਲਕੇ ਮਾਰੇ ਤਕੇ,
ਬੰਦੂਕਾਂ ਦੀਆਂ ਗੋਲੀਆਂ ਦੀਆਂ ਛਲਕਾਂ ਤੱਕ ਤੱਕ ਕੇ ਚਲਾਵਾਂਗੇ, ਜਿਹੜਾ ਨੇੜੇ ਆਵੇਗਾ मार मार गोलियां जमीन ते सुट्टी जावांगे और उत्थो लंघ के जावांगे।
रिपु बहीर पर आए न सके।
हां उना दा जेड़ा दुश्मना दा जथा है जेड़े दुश्मन ने साडे बहीर ते नहीं आ सकणगे। आपां जेड़े चोणवें सूरमे नूं उहनां नूं अगे करांगे ओह रस्ता साफ करदे जाणगे। आपां अपना बहीर लैके उत्थों छेती नाल सीधे रस्ते तो लंघ के पार चले जावांगे और वहीर दे उत्ते दुश्मन नू नहीं आउण देंगे।
सने सने मग लंघे सारे
और सने सने सारा पेंडा उत्थो लंघ के चले जावांगे।
चढ़ नौका जमुना पर पारे
जमुना आ जाएगी किश्तियां ते सवार होके जमुना नदी छेती नाल पार कर लवांगे।
जब समाज पर ले हुए कूल
हां जदों हां जी
जब समाज पर ले हुए कूल
जदों अपना सारा समाज सारा समान किनारे दे परले पासे चला गया जमुना दे परले पासे चला गया।
देकर एक बार दल हुल
एक बारी सारे दल दा हुल्ला करदिया होया यानी कि हल्ला शेरी देंदिया होया पूरे हल्ले दे नाल जे एक बेरी साडा सारा दल पारले पासे चला गया।
डेरे मैं तब करिए छूट
ते फिर चल के अपने उना दे डेरे दे विच हल्ला करांगे। एक बारी अपना बहीर सारा पार करा के ना ता जो बहीर दा कोई नुकसान ना होवे जेड़े आम बराती नाल जा रहे ने उना दा कोई नुकसान ना होवे। एक बारी जदों सारे जमुना पार हो जावांगे दोबारा फिर जेड़ा गुरु जी दा डेरा है ओदे ते फिर शूट करांगे हल्ला करांगे।
शस्त्र बस्त्र तन ली जै लूट
फिर उना दे जिन्ने शस्त्र ने बस्त्र ने जिन्ना उना कोल खजाना तन है ओ फिर सारा कुछ आपां लुट के लैके जावांगे। पहला एक बारी उत्थो लंघ जावांगे जमुना पार करा के सारे डेरे नूं फिर अपने चोणवें सूरमियां नूं नाल लैके गुरु दे डेरे ते हल्ला करांगे और डेरे ते हल्ला करके जिन्ने शस्त्र बस्त्र मिले जिन्ना खजाना धन संपदा जो पदार्थ मिले सब कुछ उना दे डेरे विचों लुट लवांगे डेरा उना दा उजाड़ देवांगे।
दल बल ते गुर सैन हटाए
अपने दल दे बल नाल गुरु दियां फौजां नूं हटा के पिछे कर देंगे।
लुटे चले निशान बजाए
और लुट के फिर चलांगे सारे इना दे नगर नूं गुरु जी दे सारे नगर नू पौंटा साहब नू लुट के अपने जित दे नगारे बजा के इत्थों लंघांगे। ये पहाड़ी राजे धीरज देण वास्ते कह रहे ने अंदरों खाती इन्हां दे भी पता है कि असी जित नहीं सकांगे पर भीम चंद दे कोल अपनियां टारां मार के कह रहे ने कहिंदे अपने नगारे बजा के जित दे फिर इथों लंघ के जावांगे सब कुछ लुट के लैके जावांगे।
इम जसवाल के सिरे चंद
ये गल्ला राजे जसवालिए ने और राजे केसरी चंद ने कहियां हन।
कयो गोपाल गुलेर नरिंद
फिर राजा गोपाल गुलेरिया ये भी नाल बैठा सी इन्हे भी नाल सहमति प्रगट कीती है इन्हे भी नाल अपने इन्हां दे बोली विच हां विच हां मिलाई है।
संग कृपाल केसरी चंद
फिर राजा कृपाल कटोचिया ओ भी नाल बैठा सी ओ अगे चाहुंदा सी गुरु साहब नू भीम चंद नाल लड़ाउणा तो राजा कृपाल कटोचिया भी उस वेले कोल बैठा सी।
कयो गोपाल गुलेर नरिंद
हां जी
कयो गोपाल गुलेर नरिंद
राजा गोपाल चंद गुलेरिया कोल ओने भी कहा
संग कृपाल कटोचन आद
कृपाल चंद कटोचिया राजा ए भी लागे बैठा सी इन्हे भी हामी भरी है।
भयो परस पर चलन संवाद
ए ता चलन दा सारिया ने आपस विच संवाद कीता भी यही एक तरीका है इथो लंघन दा यही एक जरिया है।
भीम चंद सतगुर को जाने आयुध तारी वीर पछाने
और राजा भीम चंद गुरु गोबिंद सिंह साहब तो चंगी तरह वाकफ है ओनू महाराज दसवें पातशाह बारे चंगी तरह पता है ओ जानदा है कि गुरु गोबिंद सिंह साहब जी महाराज शस्त्रधारी ने और शस्त्रधारी नहीं ओ शस्त्रधारी योधे भी ने। शस्त्र रखने गल वखरी है पर उना शस्त्रां नू चलाउण वास्ते जिहड़ी सूरमताई चाहीदी है वखरी गल है। गुरु गोबिंद सिंह साहब ने जिथे शस्त्र रखे ने ਉੱਥੇ ਸ਼ਸਤਰ ਚਲਾਉਣ ਦਾ ਸਾਹਸ ਵੀ ਉਹਨਾਂ ਵਿੱਚ ਹੈ, ਉਹ ਬੜੇ ਵੀਰ ਤੇ ਯੋਧੇ ਹਨ।
ਮੈਂ ਲੜਬੇ ਕੀ ਮਸਲਤ ਮਾਨੀ।
ਭੀਮ ਚੰਦ ਨੇ ਲੜਨ ਦੀ ਸਲਾਹ ਨਹੀਂ ਮੰਨੀ, ਕਹਿੰਦਾ ਨਾ ਬਈ ਲੜਾਈ ਨਹੀਂ ਕਰ ਸਕਦੇ, ਜੇ ਲੜਾਈ ਕਰਨ ਲੱਗ ਪਏ ਪਤਾ ਨਹੀਂ ਇੱਥੇ ਹੀ ਆਪਾਂ ਨੂੰ ਵਾਪਸ ਮੁੜਨਾ ਪੈ ਜਾਏ ਕਿ ਸ਼੍ਰੀਨਗਰ ਪਹੁੰਚੀਏ ਹੀ ਨਾ, ਲੜਾਈ ਚ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਏ, ਕੌਣ ਮਾਰਿਆ ਜਾਏ ਕੌਣ ਬਚੇ, ਇੱਥੇ ਸ਼ੋਗ ਮੱਚ ਜਾਏਗਾ। ਹੁਣ ਆਪਾਂ ਮੰਗਲ ਮਨਾ ਰਹੇ ਹਾਂ, ਮੁੜ ਕੇ ਸ਼ੋਗ ਮਨਾਵਾਂਗੇ, ਕਿਸੇ ਦਾ ਭਾਈ ਮਰੇਗਾ ਕਿਸੇ ਦਾ ਬਾਪ ਮਰੇਗਾ, ਇਸ ਤਰ੍ਹਾਂ ਫਿਰ ਇਹੋ ਜਿਹਾ ਹੀ ਕੰਮ ਹੋਵੇਗਾ ਨਾ। ਕਹਿੰਦਾ ਨਾ ਬਈ ਲੜਨ ਵਾਲੀ ਮਸਲਤ ਨਹੀਂ, ਲੜਨ ਵਾਲੀ ਗੱਲ ਨਹੀਂ ਕਰਨੀ।
ਮੈਂ ਆਛੀ ਦੁੱਖ ਦਾਨ ਬਹਾਨੀ।
ਕਿਉਂਕਿ ਲੜਾਈ ਵਾਲੀ ਜਿਹੜੀ ਗੱਲ ਹੈ ਇਹ ਚੰਗੀ ਨਹੀਂ, ਇਹ ਦੁਖਦਾਈ ਹੈ, ਇਹਦੇ ਵਿੱਚ ਦੁੱਖ ਹੀ ਦੁੱਖ ਹੈ, ਜੰਗ ਦੇ ਵਿੱਚ ਤਾਂ ਦੁੱਖ ਹੀ ਦੁੱਖ ਹੈ।
ਕਹੋ ਵਜ਼ੀਰ ਉਲੰਘਣ ਕੀ ਬਾਤ, ਕਿਮਰੇ ਆਏ ਵਿਆਹ ਕੀ ਬਾਤ।
ਉਸ ਵਕਤ ਵਜ਼ੀਰ ਬੋਲਿਆ ਲਾਗੇ ਜਿਹੜਾ ਗੁਰੂ ਸਾਹਿਬ ਨੂੰ ਮਿਲ ਕੇ ਆਇਆ, ਉਹ ਬੋਲਿਆ ਕਹਿਣ ਲੱਗਾ ਜੀ ਜੇ ਤੁਸੀਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਜੰਗ ਯੁੱਧ ਦੀਆਂ ਤੇ ਫਿਰ ਵਿਆਹ ਵਾਲੀ ਗੱਲ ਭੁੱਲ ਜਾਓ ਕਿ ਤੁਸੀਂ ਜਾ ਕੇ ਵਿਆਹ ਕਰ ਲੋਗੇ, ਉੱਥੇ ਵਿਆਹ ਨਹੀਂ ਕਰ ਸਕੋਗੇ, ਸਾਹਿਬ ਵਾਲੇ ਦਿਨ ਉੱਥੇ ਪਹੁੰਚਣ ਦੀ ਤਾਂ ਕੀ ਖਬਰੇ, ਕਦੇ ਵੀ ਨਾ ਪਹੁੰਚ ਪਾਓ, ਇਹ ਵੀ ਹੋ ਸਕਦਾ ਪਤਾ ਨਹੀਂ ਕਿਹੜਾ ਤੁਹਾਡੇ ਚੋਂ ਮਾਰਿਆ ਜਾਏ, ਗੁਰੂ ਸਾਹਿਬ ਦੇ ਕੱਪਰੇ ਤੀਰ ਮੈਂ ਵੇਖ ਕੇ ਆਇਆ ਚਾਰ ਚਾਰ ਉਂਗਲਾਂ ਤੋਂ ਵੀ ਚੌੜੇ ਨੇ, ਤੇ ਕਹਿੰਦੇ ਜਦੋਂ ਚਿਲੇ ਤੇ ਚਾੜ ਕੇ ਛੱਡਦੇ ਨੇ ਤੇ ਦਸਾਂ ਦਸਾਂ ਦੀਆਂ ਛਾਤੀਆਂ ਨੂੰ ਬਿੰਨ ਕੇ ਪਾਰ ਲੰਘ ਜਾਂਦੇ ਨੇ, ਉਹ ਤਾਂ ਕਹਿੰਦੇ ਸਾਡੇ ਤੀਰ ਉੱਛਲ ਰਹੇ ਨੇ ਪੱਥੇ ਦੇ ਵਿੱਚੋਂ ਵੀ, ਕਦੋਂ ਅਸੀਂ ਚਲਾਈਏ ਇਹਨਾਂ ਨੂੰ, ਕਦੋਂ ਇਹ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਕੇ ਪਾਰ ਲੰਘਣ, ਇਸ ਕਰਕੇ ਜੇ ਹੁਣ ਲੜਾਈ ਦੀ ਗੱਲ ਕੀਤੀ ਤੇ ਇਹ ਤੁਹਾਡੇ ਵਿਆਹ ਦੇ ਕੰਮ ਵਿੱਚ ਬੜੀ ਵੱਡੀ ਅੜਚਣ ਬਣੇਗੀ।
ਕਹੋ ਵਜ਼ੀਰ ਗੁਰ ਟਿਕ ਦਲ ਕੇਤਕ।
ਪੁੱਛਣ ਲੱਗੇ ਕਹਿਣ ਲੱਗੇ ਵੀ ਤੂੰ ਗੁਰੂ ਸਾਹਿਬ ਨੂੰ ਮਿਲ ਕੇ ਆਇਆ ਵਜ਼ੀਰੇ, ਦੱਸ ਕਿ ਗੁਰੂ ਸਾਹਿਬ ਦੇ ਕੋਲ ਕਿੱਡਾ ਕੁ ਵੱਡਾ ਦਲ ਹੈ, ਉਹਨਾਂ ਦੇ ਕੋਲ ਕਿੰਨੀਆਂ ਕੁ ਵੱਡੀਆਂ ਫੌਜਾਂ ਹਨ,
ਠੁਕਰਾਈ ਥਾਨਤ ਭਇਓ,
ਉਹਨਾਂ ਦੀ ਰਾਜਧਾਨੀ ਕਿਸ ਤਰ੍ਹਾਂ ਦੀ ਹੈ, ਜਿੱਥੇ ਉਹ ਰਹਿ ਰਹੇ ਨੇ ਇਸ ਵਕਤ, ਉਹ ਰਾਜਧਾਨੀ ਉਹਨਾਂ ਨੇ ਕਿਸ ਤਰ੍ਹਾਂ ਦੀ ਬਣਾਈ, ਉੱਥੇ ਕਿਸ ਤਰ੍ਹਾਂ ਦੀ ਵਡਿਆਈ ਹੈ।
ਤੁਮ ਮਤ ਮੈਂ ਆਵਤ ਕੋ ਕਹਤੇ।
ਤੁਸੀਂ ਉਹਨਾਂ ਨੂੰ ਮਿਲ ਕੇ ਆਏ ਹੋ, ਵੇਖ ਕੇ ਆਇਆ ਸਾਰਾ ਕੁਝ, ਤੇ ਆਉਂਦਿਆਂ ਨੂੰ ਤੂੰ ਕੀ ਵੇਖ ਕੇ ਆਇਆ ਹੈ ਉੱਥੋਂ,
ਬਿਗਨ ਨਾ ਬਣੇ ਆਨ ਕਰ ਜੈਸੇ,
ਏਦਾਂ ਦਾ ਕੋਈ ਤਰੀਕਾ ਦੱਸ ਜਿਸ ਤਰੀਕੇ ਨਾਲ ਆਪਾਂ ਨੂੰ ਕੋਈ ਵਿਘਨ ਨਾ ਪਵੇ, ਆਪਣੇ ਵਿਆਹ ਦੇ ਕੰਮ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਅੜਚਣ ਨਾ ਆਵੇ।
ਸੁਣਤ ਬੈਨ ਪ੍ਰਧਾਨ ਬਖਾਨਾ।
ਇਹ ਸੁਣ ਕੇ ਉਹ ਵਜ਼ੀਰ ਬੋਲਿਆ ਕਹਿਣ ਲੱਗਾ
ਸਭ ਗਰਿੰਦਰ ਤੁਮ ਬੋ ਬੁੱਧਵਾਨਾ।
ਕਹਿਣ ਲੱਗਾ ਤੁਸੀਂ ਸਾਰੇ ਪਹਾੜੀ ਰਾਜੇ ਬੜੇ ਬੁੱਧੀਮਾਨ ਹੋ, ਸਾਰੇ ਰਾਜੇ ਤੁਸੀਂ ਬੜੇ ਬੜੇ ਸਿਆਣੇ ਬੈਠੇ ਹੋ,
ਨਿਕਟ ਚਮੂ ਵੀ ਹੈ ਮਹਾਨਾ, ਤੋ ਨਾ ਹੋਵੋ ਗੁਰੂ ਸਮਾਨਾ।
ਸਤਨਾਮ ਸ੍ਰੀ
ਵਾਹਿਗੁਰੂ।
ਉਹ ਵਜ਼ੀਰ ਕਹਿ ਰਿਹਾ ਸੱਚ ਕਹਿ ਰਿਹਾ, ਨਾਲੇ ਕੋਈ ਇਹਦੇ ਵਿੱਚ ਕਲਪਨਾ ਨਹੀਂ ਹੈ, ਕੋਈ ਅਤ ਕਥਨੀ ਨਹੀਂ ਹੈ। ਕਹਿੰਦਾ ਤੁਸੀਂ ਸਾਰੇ ਬੜੇ ਸਿਆਣੇ ਰਾਜੇ ਹੋ, ਤੁਹਾਡੇ ਕੋਲ ਫੌਜ ਵੀ ਬੜੀ ਹੈ, ਦਲ ਵੀ ਤੁਹਾਡੇ ਕੋਲ ਘੱਟ ਨਹੀਂ, ਗੁਰੂ ਨਾਲੋਂ ਜ਼ਿਆਦਾ ਹੀ ਹੈ, ਪਰ ਫਿਰ ਵੀ ਤੁਸੀਂ ਗੁਰੂ ਸਾਹਿਬ ਦੇ ਬਰਾਬਰ ਨਹੀਂ ਪੁੱਜ ਸਕਦੇ, ਫਿਰ ਵੀ ਉਹਨਾਂ ਦੇ ਸਮਾਨ ਨਹੀਂ ਹੋ ਸਕਦੇ, ਭਾਵੇਂ ਤੁਸੀਂ ਬੜੇ ਵੱਡੇ ਦਲ ਦੇ ਮਾਲਕ ਹੋ, ਬੜੀਆਂ ਫੌਜਾਂ ਨੇ ਤੁਹਾਡੇ ਕੋਲ, ਬੜੇ ਬੜੇ ਵਧੀਆ ਹਥਿਆਰ ਨੇ, ਪਰ ਫਿਰ ਵੀ ਤੁਸੀਂ ਗੁਰੂ ਸਾਹਿਬ ਦੇ ਸਮਾਨ ਨਹੀਂ ਹੋ ਸਕਦੇ।
ਲੱਖੋਂ ਨਮਰ ਹੋਏ ਨਰ ਪਾਇਨ।
ਉਹਨਾਂ ਦੇ ਚਰਨਾਂ ਵਿੱਚ ਲੱਖਾਂ ਲੋਕ ਝੁਕਦੇ ਨੇ, ਲੱਖਾਂ ਲੋਕ ਉਹਨਾਂ ਦੇ ਚਰਨਾਂ ਵਿੱਚ ਨਮਸਕਾਰਾਂ ਕਰਦੇ ਨੇ,
ਆਨੇ ਅਰਪਿਆਨ ਕੇ ਪਾਇਨ,
ਔਰ ਆ ਕੇ ਉਹਨਾਂ ਦੇ ਚਰਨਾਂ ਵਿੱਚ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਉਹਨਾਂ ਦੇ ਚਰਨਾਂ ਵਿੱਚ ਅਰਪਣ ਕਰਦੇ ਨੇ।
ਸ਼੍ਰੀ ਨਾਨਕ ਕੀ ਗਾਦੀ ਸਾਤ, ਕਿਮ ਸਮ ਸਰਤਾ ਹੋਏ ਗਿਰਨਾਥ।
ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ ਗੁਰੂ ਕਲਗੀਧਰ ਜੀ, ਤੇ ਗੁਰੂ ਨਾਨਕ ਦੀ ਗੱਦੀ ਦੇ ਬਰਾਬਰ ਹੈ ਰਾਜਿਓ, ਦੱਸੋ ਕੋਈ ਤੁਹਾਡਾ ਰਾਜ ਭਾਗ ਪੁੱਜ ਸਕਦਾ, ਉਹਨਾਂ ਦੇ ਸਮਸਰਤਾ ਤੁਹਾਡੇ ਚੋਂ ਕਿਹੜਾ ਰਾਜਾ ਕਰ ਸਕਦਾ, ਕੋ ਹਰ ਸਮਾਨ ਨਹੀਂ ਰਾਜਾ, ਉਹ ਐਸੇ ਰਾਜੇ ਨੇ ਕਿ ਉਹਨਾਂ ਦੇ ਸਮਾਨ ਕੋਈ ਨਹੀਂ ਹੈ, ਉਹ ਰਾਜਨ ਕੇ ਰਾਜਾ ਹੈ, ਰਾਜਿਆਂ ਦੇ ਰਾਜੇ ਆਦਿ ਰਾਜੇ ਮਹਾਰਾਜੇ ਹਨ, ਇਸ ਕਰਕੇ ਤੁਹਾਡੇ ਚੋਂ ਕੋਈ ਉਹਨਾਂ ਦੇ ਬਰਾਬਰ ਨਹੀਂ ਪੁੱਜ ਸਕਦਾ, ਉਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹਨ।
ਅਬ ਅਨੰਦਪੁਰ ਤੇ ਸੌ ਗੁਨਾ।
ਇਹ ਭੀਮ ਚੰਦ ਤੂੰ ਅਨੰਦਪੁਰ ਸਾਹਿਬ ਵੇਖੀ ਸੀ ਨਾ ਰੌਣਕ ਉਹਨਾਂ ਦੇ ਕੋਲ, ਤੇ ਆਨੰਦਪੁਰ ਸਾਹਿਬ 'ਚ ਜਿੰਨੀ ਰੌਣਕ ਸੀ ਉਹਨਾਂ ਕੋਲ ਉਹਦੇ ਨਾਲੋਂ 100 ਗੁਣਾ ਜ਼ਿਆਦਾ ਰੌਣਕ ਇੱਥੇ ਹੈ ਪੌਂਟਾ ਸਾਹਿਬ। ਆਨੰਦਪੁਰ ਸਾਹਿਬ 'ਚ ਓਨੀਆਂ ਫੌਜਾਂ ਨਹੀਂ ਸੀ ਉੱਥੇ ਨਾਲੋਂ ਹੁਣ 100 ਗੁਣਾ ਜ਼ਿਆਦਾ ਨੇ ਇੱਥੇ। ਤੂੰ ਇਹ ਅੰਦਾਜ਼ਾ ਲਾ ਲੈ ਕਿ ਹੁਣ 100 ਗੁਣਾ ਜ਼ਿਆਦਾ ਇੱਥੇ ਮਹਾਰਾਜ ਜੀ ਦੇ ਕੋਲ ਫੌਜ ਹੈ।
ਦਲ ਪ੍ਰਤਾਪ ਬਾੜਿਓ ਅਤ ਕਨਾ,
ਉਹਨਾਂ ਦੇ ਦਲ ਦਾ ਪ੍ਰਤਾਪ ਬਹੁਤ ਜ਼ਿਆਦਾ ਵੱਧ ਚੁੱਕਾ ਹੈ, ਬਹੁਤ ਜ਼ਿਆਦਾ ਫੌਜਾਂ ਉਹਨਾਂ ਦੀਆਂ ਵੱਧ ਚੁੱਕੀਆਂ ਹਨ।
ਸਪੱਟ ਸ਼ਸਤਰ ਜੁੱਤ ਜਿੱਤ ਕਿਤ ਖਰੇ,
ਮੈਨੂੰ ਤਾਂ ਸੂਰਮੇ ਹੀ ਸੂਰਮੇ ਦਿਸੇ ਨੇ ਚਾਰੇ ਪਾਸੇ, ਜਿੱਧਰ ਕਿੱਧਰ ਵੀ ਨਿਗਾਹ ਮਾਰੀ ਸੂਰਮੇ ਸ਼ਸਤਰ ਪਕੜ ਕੇ ਹਥਿਆਰ ਬੰਦ ਹੋ ਕੇ ਖੜੇ ਦਿਸੇ ਹਨ।
ਪੁਸ਼ਟ ਤੁਰੰਗਮ ਗਨ ਬਲ ਭਰੇ,
ਫਿਰ ਉਹਨਾਂ ਦੇ ਘੋੜੇ ਵੀ ਮਾੜੇ ਨਹੀਂ, ਬੜੇ ਬੜੇ ਬਲ ਵਾਲੇ ਬਲਵਾਨ ਘੋੜੇ ਰਿਸ਼ਟ ਪੁਸ਼ਟ ਤੁਰੰਗਮ ਨੇ, ਜਿਹੜੇ ਘੰਟਿਆਂ ਬੱਧੀ ਸਵਾਰ ਨੂੰ ਚੁੱਕ ਕੇ ਜੰਗ ਵਿੱਚ ਲੜ ਸਕਦੇ ਨੇ।
ਅਤਿ ਉਤਸ਼ਾਹ ਚਮੂ ਬਹੁ ਦਿਖਾ,
ਫਿਰ ਉਹਨਾਂ ਦੀ ਫੌਜ ਦੇ ਚਿਹਰੇ ਤੇ ਮੈਨੂੰ ਕਿਤੇ ਢਹਿੰਦੀ ਕਲਾ ਨਹੀਂ ਦਿਸੀ, ਚੜ੍ਹਦੀ ਕਲਾ ਹੀ ਦਿਸੀ ਆ। ਸਾਰਿਆਂ ਦੇ ਚਿਹਰੇ ਤੇ ਉਤਸ਼ਾਹ ਸੀ, ਸਾਰਿਆਂ ਦੇ ਹਿਰਦੇ ਵਿੱਚ ਉਮਾਹ ਸੀ, ਕਿਸੇ ਦੇ ਚਿਹਰੇ ਦੇ ਉੱਤੇ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਢਹਿੰਦੀ ਕਲਾ ਵਾਲੀ ਗੱਲ ਨਹੀਂ ਦਿਸੀ।
ਲੜ ਕਰ ਕੋਈ ਨਾ ਬਣਿਆ ਸਰੀਖਾ,
ਹਾਂ ਜੇ ਕੋਈ ਲੜਨਾ ਚਾਹੇ ਉਹਨਾਂ ਨਾਲ ਤੇ ਲੜ ਕੇ ਉਹਨਾਂ ਦੇ ਬਰਾਬਰ ਕੋਈ ਨਹੀਂ ਪੁੱਜ ਸਕਦਾ। ਇਸ ਵਕਤ ਜਿੰਨੇ ਬਲਵਾਨ ਉਹ ਨੇ, ਤੁਸੀਂ ਸਾਰੇ ਰਲ ਕੇ ਲੜ ਕੇ ਵੀ ਵੇਖ ਲਓ, ਲੜ ਕੇ ਉਹਨਾਂ ਦੇ ਬਰਾਬਰ ਨਹੀਂ ਪੁੱਜ ਸਕੋਗੇ।
ਯਮੁਨਾ ਤੱਟ ਲੋ ਦੇ ਨ ਜਾਣੇ,
ਤੁਸੀਂ ਕਹਿੰਦੇ ਹੋ ਯਮੁਨਾ ਦਾ ਅਸੀਂ ਕਿਨਾਰਾ ਪਾਰ ਕਰਕੇ ਤੇ ਫਿਰ ਵਾਪਸ ਆ ਕੇ ਗੁਰੂ ਦਾ ਡੇਰਾ ਲੁੱਟਾਂਗੇ। ਕਹਿੰਦੇ ਤੁਸੀਂ ਯਮੁਨਾ ਦੇ ਕੰਢੇ ਤੱਕ ਪਹੁੰਚੋਗੇ ਤੇ ਯਮੁਨਾ ਪਾਰ ਕਰੋਗੇ ਨਾ, ਤੁਸੀਂ ਤਾਂ ਉੱਥੇ ਕਿਨਾਰੇ ਤੱਕ ਨਹੀਂ ਪਹੁੰਚ ਪਾਉਣਾ, ਯਮੁਨਾ ਪਾਰ ਕਰਨੀ ਤਾਂ ਇੱਕ ਪਾਸੇ ਰਹੀ।
ਵਧੈ ਅਗਾਓ ਕਰ ਕਮਸਾਨੇ,
ਹਾਂ ਜੇ ਤੁਸੀਂ ਘਮਾਸਾਨ ਕਰਕੇ ਅੱਗੇ ਵੱਧ ਕੇ ਜਾਣਾ ਚਾਹੋਗੇ।
ਕਿਮ ਤਿੰਨ ਕੋ ਲੁੱਟਣ ਤੁਮ ਚਾਹੋ,
ਤੁਸੀਂ ਉਹਨਾਂ ਨੂੰ ਲੁੱਟਣ ਦੀ ਗੱਲ ਕਰਦੇ ਹੋ, ਤੁਸੀਂ ਉਹਨਾਂ ਨੂੰ ਕਿਵੇਂ ਲੁੱਟਣ ਦੀ ਚਾਹਨਾ ਕਰਦੇ ਹੋ।
ਰਾਤ ਦਿਵਸ ਜਿਨ ਲੜਨ ਉਮਾਹ,
ਜਿਹੜੇ ਰਾਤ ਦਿਨ ਲੜਨ ਵਾਸਤੇ ਉਮਾਹ ਰੱਖਦੇ ਨੇ, ਜਿਨ੍ਹਾਂ ਦੇ ਡੋਲੇ ਹਰ ਵੇਲੇ ਫਰਕਦੇ ਰਹਿੰਦੇ ਨੇ ਤੇ ਵੀ ਰਸ ਵਿੱਚ ਆ ਕੇ ਬਾਰ ਬਾਰ ਉਹਨਾਂ ਦੇ ਹੱਥ ਕਿਰਪਾਨ ਦੇ ਕਬਜ਼ੇ ਤੱਕ ਆ ਪਹੁੰਚਦੇ ਨੇ, ਉਹਨਾਂ ਨੂੰ ਲੁੱਟਣ ਦੀ ਗੱਲ ਕਰਦੇ ਹੋ। ਜਿਹੜੇ ਹਥਿਆਰਬੰਦ ਨੇ ਉਹਨਾਂ ਨੇ ਅੱਗੋਂ ਕਿਸੇ ਪ੍ਰਕਾਰ ਦੀਆਂ ਵੰਗਾਂ ਨਹੀਂ ਪਾਈਆਂ ਹੋਈਆਂ ਹੱਥਾਂ ਵਿੱਚ ਕਿ ਤੁਸੀਂ ਜਾਓਗੇ ਤੇ ਜਾਂਦਿਆਂ ਲੁੱਟ ਕੇ ਉੱਥੋਂ ਲੰਘ ਜਾਓਗੇ। ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜੀਆਂ ਫੜੀਆਂ ਤੇਗਾਂ ਨੇ ਉਹ ਇੰਨੀਆਂ ਤਿੱਖੀਆਂ ਨੇ ਕਿ ਉਹਨਾਂ ਦੀ ਧਾਰ ਤੇ ਚੱਲੇ ਕੀੜੀ ਵੀ ਦੋ ਹਿੱਸਿਆਂ 'ਚ ਵੰਡੀ ਜਾਏ। ਤੇ ਤੁਸੀਂ ਉਹਨਾਂ ਨੂੰ ਲੁੱਟਣ ਦੀ ਗੱਲ ਕਰਦੇ ਹੋ ਜਿਹੜੇ ਰਾਤ ਦਿਨ ਲੜਨ ਦੀ ਇੱਛਾ ਰੱਖਦੇ ਨੇ।
ਧਨ ਹੰਕਾਰ ਨ ਕੀਜੈ,
ਆਪਣੇ ਧਨ ਦਾ ਹੰਕਾਰ ਨਾ ਕਰੋ ਪਹਾੜੀ ਰਾਜੋ, ਕੋਈ ਸੋਚੋ ਵਿਚਾਰੋ, ਆਪਣੇ ਧਨ ਦਾ ਆਪਣੇ ਬਲ ਦਾ ਹੰਕਾਰ ਨਾ ਕਰੋ।
ਪਸ਼ਚਾਤਾਪ ਵੀ ਸੂਰਤ ਜੈਸੇ,
ਮੁੜ ਕੇ ਪਸ਼ਚਾਤਾਪ ਹੀ ਤੁਹਾਡੇ ਪੱਲੇ ਰਹਿ ਜਾਣਾ, ਉਹ ਵੀ ਜੇ ਤੁਹਾਡੇ ਚ ਕੋਈ ਬਚਿਆ ਤੇ ਪਸ਼ਚਾਤਾਪ ਹੀ ਕਰੇਗਾ। ਪਰ ਮੈਨੂੰ ਤਾਂ ਉੱਥੋਂ ਦਾ ਜਿਹੜਾ ਮਾਹੌਲ ਵੇਖ ਕੇ ਜਾਪਦਾ ਵੀ ਤੁਹਾਡੇ ਚ ਕੋਈ ਬਚਣਾ ਹੀ ਨਹੀਂ, ਜੇ ਕੋਈ ਬਚ ਗਿਆ ਤੁਹਾਡੇ ਚੋਂ ਜਿਉਂਦਾ ਤੇ ਉਹ ਵੀ ਪਸ਼ਚਾਤਾਪ ਹੀ ਕਰੇਗਾ।
ਮੈਂ ਦੇਖੀ ਸਭ ਰੀਤ ਵਿਚਾਰੇ,
ਮੈਂ ਚੰਗੀ ਤਰ੍ਹਾਂ ਸਭ ਕੁਝ ਉੱਥੇ ਵੇਖ ਕੇ ਆਇਆ ਔਰ ਹਰ ਇੱਕ ਪਹਿਲੂ ਤੋਂ ਵਿਚਾਰ ਕੀਤੀ ਹੈ।
ਗੁਰੂ ਨਾ ਉਲੰਘਣ ਦੇ ਅਗਾਰੇ,
ਗੁਰੂ ਜੀ ਨੇ ਤੁਹਾਨੂੰ ਉੱਥੋਂ ਤ੍ਰਈ ਕਾਲ ਲਈ ਲੰਘਣ ਦੇਣਾ, ਨਾ ਲੜ ਕੇ ਲੰਘਣ ਦੇਣਾ ਨਾ ਕਿਸੇ ਛਲ ਤੇ ਫਰੇਬ ਨਾਲ ਲੰਘਣ ਦੇਣਾ।
ਕਿਸ ਬਿਦ ਹੋਤ ਸਮਤਾ ਨਾਏ,
ਕਿਸੇ ਵੀ ਤਰੀਕੇ ਨਾਲ ਤੁਸੀਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ।
ਲੜਬੇ ਵਿਜੈ ਨਹੀਂ ਰਲ ਮਾਏ,
ਲੜ ਕੇ ਤੁਸੀਂ ਉਹਨਾਂ ਤੋਂ ਵਿਜੈ ਪ੍ਰਾਪਤ ਨਹੀਂ ਕਰ ਪਾਓਗੇ, ਜਿੱਤ ਪ੍ਰਾਪਤ ਨਹੀਂ ਕਰ ਪਾਓਗੇ।
ਔਰ ਉਪਾਵੇ ਇੱਕ ਮੈਂ ਜਾਨਾ, ਦੂਲੋ ਇਸ ਮਗ ਕਰੋ ਪਿਆਨਾ।
ਹਾਂ ਰਾਜਾ ਭੀਮ ਚੰਦ, ਇੱਕ ਉਪਾਅ ਮੈਂ ਹੋਰ ਵਿਚਾਰਿਆ, ਉਹ ਇਹ ਹੈ ਕਿ ਤੂੰ ਆਪਣੇ ਪੁੱਤਰ ਨੂੰ ਯਾਨੀ ਕਿ ਜਿਹੜਾ ਲਾੜਾ ਆ ਉਹਨੂੰ ਇਸ ਰਸਤਿਓਂ ਭੇਜ ਦੇ, ਆਪਣੇ ਪੁੱਤਰ ਨੂੰ ਲਾੜੇ ਨੂੰ ਉਹਨੂੰ ਇਸ ਰਸਤਿਓਂ ਭੇਜ ਦੇ, ਉਹ ਤਾਂ ਸਮੇਂ ਸਿਰ ਪਹੁੰਚ ਕੇ ਜਾ ਕੇ ਵਿਆਹ ਕਰਾ ਲਵੇ, ਆਪਾਂ ਤਾਂ ਬਾਅਦ ਚ ਵੀ ਪਹੁੰਚ ਜਾਂਗੇ। ਲਾੜੇ ਦੀ ਉੱਥੇ ਲੋੜ ਹੈ ਸਾਹੇ ਵਾਲੇ ਦਿਨ, ਉਹ ਉੱਥੇ ਪਹੁੰਚਣਾ ਚਾਹੀਦਾ। ਇਹ ਇੱਕ ਰਸਤਾ ਜ਼ਰੂਰ ਹੈ ਕਿ ਆਪਾਂ ਇੱਥੋਂ ਲਾੜੇ ਨੂੰ ਲੰਘਣ ਵਾਸਤੇ ਭੇਜ ਦਈਏ।
ਇੱਕ ਦੋ ਸੇਵਕ ਲੈ ਕਰ ਸੰਗ,
ਉਹ ਵੀ ਬਹੁਤੀ ਫੌਜ ਨਹੀਂ, ਦੋ ਚਾਰ ਸੇਵਕਾਂ ਨੂੰ ਆਪਣੇ ਨਾਲ ਲੈ ਕੇ ਇੱਥੋਂ ਲੰਘ ਜਾਵੇ।
ਸਨਮੁਖ ਗਮਨੀ ਹੋ ਜਾਏ ਨਿਸੰਗ,
ਔਰ ਸਨਮੁਖ ਹੋ ਕੇ ਨਿਸੰਗ ਹੋ ਕੇ ਇੱਥੋਂ ਲੰਘ ਜਾਵੇ।
ਵਿਆਹ ਸਮੇਂ ਪਹੁੰਚੇ ਸਸੁਰਾਰੇ,
ਵਿਆਹ ਵਾਲੇ ਦਿਨ ਆਪਣੇ ਸਹੁਰੇ ਘਰ ਰਾਜੇ ਫਤਿਹ ਸ਼ਾਹ ਦੇ ਘਰ ਸ਼੍ਰੀ ਨਗਰ ਪਹੁੰਚਦਾ ਹੋ ਜਾਏਗਾ।
ਫੇਰੇ ਫੇਰੇ ਕਾਜ ਕੋ ਸਾਰੇ,
ਉੱਥੇ ਜਾ ਕੇ ਉਹਦੇ ਫੇਰੇ ਫਿਰ ਜਾਣਗੇ। ਅਸਲੀ ਕੰਮ ਜਿਹੜਾ ਹੈ ਉੱਥੇ ਹੋ ਜਾਵੇਗਾ, ਫੇਰਿਆਂ ਦਾ ਕੰਮ ਹੋ ਜਾਏਗਾ।
ਪਰ ਜਾਏ ਸਭ ਮਾਰਗ ਦੂਜੇ,
ਬਾਕੀ ਤੁਸੀਂ ਜਿੰਨੇ ਹੋ ਉਹ ਆਪਣੇ ਦੂਜੇ ਰਸਤੇ ਚਲੇ ਜਾਓ। ਇਸ ਰਸਤੇ ਤੇ ਜਾਣ ਦੀ ਆਸ ਛੱਡ ਦਿਓ, ਨਹੀਂ ਜਾ ਸਕੋ।
ਸਨੇ ਸਨੇ ਚੱਲ ਕੇ ਤੈ ਪੂਜੇ,
ਦੂਸਰੇ ਰਸਤਿਓ ਲੰਘ ਕੇ ਸਨੇ ਸਨੇ ਸਹਿਜੇ ਸਹਿਜੇ ਤੁਸੀਂ ਬਾਅਦ ਵਿੱਚ ਚੱਲ ਕੇ ਉੱਥੇ ਪਹੁੰਚ ਜਾਣਾ। ਬਾਕੀ ਜਿਹੜੀ ਮਰਿਆਦਾ ਆ ਵਿਆਹ ਦੀ, ਖੁਸ਼ੀਆਂ ਜਿਹੜੀਆਂ ਨੇ ਉਹ ਬਾਅਦ ਵਿੱਚ ਜਾ ਕੇ ਉੱਥੇ ਜਾ ਕੇ ਮਨਾ ਲੈਣਾ।
ਆਚੋ ਯਤਨ ਇੱਕ
ਚੰਗਾ ਯਤਨ ਹੈ ਕਿ ਤੁਸੀਂ ਲਾੜੇ ਨੂੰ ਇੱਥੋਂ ਭੇਜ ਦਿਓ, ਆਪ ਦੂਜੇ ਰਸਤਿਓ ਲੰਘ ਕੇ ਇੱਥੋਂ ਚਲੇ ਜਾਓ।
ਅਪਰ ਬਿਧੀ ਔਰ ਆਏ ਨਕੇ,
ਹੋਰ ਕੋਈ ਤਰੀਕਾ ਮੈਨੂੰ ਨਹੀਂ ਦਿਸਦਾ, ਨਾ ਕੋਈ ਨਜ਼ਰ ਆਉਂਦਾ ਹੈ।
ਸੰਤ ਕੇਸਰੀ ਅਪਰ ਗੋਪਾਲ,
ਸੁਣ ਕੇ ਲਾਗਿਓ ਕੇਸਰੀ ਚੰਦ ਤੇ ਰਾਜਾ ਗੋਪਾਲ ਚੰਦ ਬੋਲੇ।
ਸਭਾ ਵਿੱਚ ਬੋਲੇ ਤਿਸ ਕਾਲ,
ਬੋਲੇ ਸਭਾ ਵਿੱਚ ਕਹਿਣ ਲੱਗੇ,
ਕਹਾਂ ਬਾਤ ਕੋ ਕਈ ਵਜ਼ੀਰ।
ਉਹ ਵਜ਼ੀਰਾ ਕਿੱਦਾਂ ਦੀਆਂ ਗੱਲਾਂ ਕਰਦਾ ਤੂੰ, ਕਿਸ ਤਰ੍ਹਾਂ ਦੇ ਬੋਲ ਪਿਆ ਬੋਲਦਾ।
ਹਮਕੋ ਨਾਏ ਨਾ ਜਾਣਿਓ ਵੀਰ,
ਉਹਨਾਂ ਨੂੰ ਤਾਂ ਵੀਰ ਸਮਝ ਲਿਆ, ਯੋਧੇ ਸਮਝ ਲਿਆ, ਸਾਨੂੰ ਨੀ ਤੀ ਸਮਝਦਾ, ਸਾਨੂੰ ਤੂੰ ਵੀਰ ਨੀ ਸਮਝਦਾ, ਸਾਨੂੰ ਤੂੰ ਸੂਰਮੇ ਨੀ ਜਾਣਦਾ।
ਕਰ ਕਾਤਰ ਸਭ ਚੈਤ ਹਟਾਏ,
ਸਾਨੂੰ ਕਾਇਰ ਬਣਾ ਕੇ ਇੱਥੋਂ ਹਟਾਉਣਾ ਚਾਹੁੰਦਾ, ਸਾਰਿਆਂ ਨੂੰ ਕਾਇਰ ਬਣਾ ਕੇ ਗੀਦੀ ਬਣਾ ਕੇ ਇੱਥੋਂ ਹਟਾਉਣਾ ਚਾਹੁੰਦਾ ਹੈ।
ਕਹਾਂ ਗੁਰੂ ਟਿਕ ਦੇ ਕੇ ਹੋ ਜਾਏ,
ਐਸਾ ਕੀ ਵੇਖ ਲਿਆ ਤੂੰ ਗੁਰੂ ਦੇ ਕੋਲ, ਇੰਨੀ ਕਿਹੜੀ ਤਾਕਤ ਵੇਖ ਆਇਆ ਤੂੰ ਗੁਰੂ ਦੀ ਕਿ ਸਾਨੂੰ ਕਾਇਰ ਬਣਾ ਕੇ ਇੱਥੋਂ ਹਟਾਉਣਾ ਚਾਹੁੰਦਾ ਹੈ।
ਕੌਣ ਜਾਤ ਕੇ ਹੈ ਬਰ ਵੀਰ,
ਕਿਹੜੀ ਜਾਤ ਦੇ ਵੀਰ ਯੋਧੇ ਨੇ ਗੁਰੂ ਕੋਲ, ਇਹੋ ਜੀ ਕਿਹੜੀ ਬਰਾਦਰੀ ਆ ਉਹਨਾਂ ਦੇ ਕੋਲ ਜਿਹੜੇ ਬੜੇ ਸੂਰਮੇ ਹਨ।
ਕਟਕ ਬਟੋਰ ਜਰਾ ਕੇ ਉਤੀ,
ਜਿਹੜੀ ਫੌਜ ਇਕੱਠੀ ਕਰਕੇ ਉਹਨਾਂ ਨੇ ਆਪਣੇ ਕੋਲ ਰੱਖੀ ਆ, ਕਿਹੜੀ ਬਰਾਦਰੀ ਦੀ ਫੌਜ ਹੈ, ਉਹਨਾਂ ਦੀ ਕਿਹੜੀ ਜਾਤ ਹੈ।
ਕੇਤਕ ਗਿਣਤੀ ਮੈਂ ਮਨ ਜਾਣੋ,
ਗਿਣਤੀ ਚ ਕਿੰਨੇ ਕੁ ਹੋਣਗੇ, ਕਿੰਨੀ ਕ ਗਿਣਤੀ ਉਹਨਾਂ ਦੀ ਹੋਵੇਗੀ।
ਕੇਤਕ ਅਸ ਕਿਸ ਬਿਦ ਸਾਵਧਾਨੋ,
ਔਰ ਕਿੰਨੇ ਕ ਘੋੜੇ ਨੇ ਉਹਨਾਂ ਦੇ ਕੋਲ, ਔਰ ਕਿੰਨਾ ਕ ਸਾਵਧਾਨੀ ਦੇ ਨਾਲ ਉਹ ਖਲੋਤੇ ਹਨ।
ਸੁਨ ਵਜ਼ੀਰ ਗਿਰ ਨਾਥੈ ਸਾਥ, ਕਹਿਤ ਭਯੋ ਗੁਰਦਲ ਕੀ ਗਾਤ।
ਸੁਣ ਕੇ ਵਜ਼ੀਰ ਫਿਰ ਗੁਰੂ ਸਾਹਿਬ ਦੀ ਫੌਜ ਬਾਰੇ ਦੱਸਣ ਲੱਗਾ, ਗੁਰੂ ਸਾਹਿਬ ਦੇ ਦਲ ਬਾਰੇ ਦੱਸਣ ਲੱਗਾ ਇਹਨਾਂ ਪਹਾੜੀ ਰਾਜਿਆਂ ਨੂੰ। ਕਹਿਣ ਲੱਗਾ ਉਹ ਪਹਾੜੀ ਰਾਜੋ ਸੁਣੋ, ਗੁਰੂ ਸਾਹਿਬ ਦੇ ਨਾਲ ਜਿਹੜਾ ਦਲ ਹੈ ਉਹ ਕੈਸਾ ਹੈ।
ਕਨੇ ਪਠਾਨ ਬੰਨ ਹਥਿਆਰ,
ਉਹਨਾਂ ਦੇ ਕੋਲ ਸੈਂਕੜਿਆਂ ਦੀ ਗਿਣਤੀ ਚ ਪਠਾਨ ਨੇ। ਪਠਾਣਾ ਦਾ ਪਤਾ ਹੈ ਨਾ ਕਿੰਨੇ ਸੂਰਮੇ ਹੁੰਦੇ ਨੇ, ਜਿਨ੍ਹਾਂ ਦੇ ਪਿਓ ਦਾਦੇ ਪੜਦਾਦੇ ਸਭ ਸੂਰਮੇ ਸੀ, ਜਿਨ੍ਹਾਂ ਦਾ ਕੰਮ ਹੀ ਲੜਨਾ ਹੈ। ਐਸੇ ਬਹੁਤ ਸਾਰੇ ਪਠਾਨ ਉਹਨਾਂ ਦੇ ਕੋਲ ਮੈਂ ਵੇਖੇ ਨੇ, ਹਥਿਆਰਬੰਦ ਪਠਾਨ ਵੇਖੇ ਨੇ।
ਸਭ ਤੇ ਉਰੇ ਪਰੇ ਬਲਦਾਰ,
ਸਭ ਤੋਰਲੇ ਪਾਸੇ ਖੜੇ ਨੇ, ਬੜੇ ਬਲ ਦੇ ਨਾਲ ਖੜੇ ਨੇ।
ਥਾਨ ਸਰਾਸਨ ਧਾਰਨ ਹਾਰੇ,
ਬਾਣ ਤੇ ਤਨਖ ਉਹਨਾਂ ਨੇ ਹੱਥਾਂ ਵਿੱਚ ਧਾਰਨ ਕੀਤੇ ਹੋਏ ਨੇ।
ਖੜਗ ਤੁਪਕ ਜੁੱਤ ਪਿੜਨ ਘਾਰ ਕਰਾਰੇ,
ਤੇਗਾਂ ਤੇ ਬੰਦੂਕਾਂ ਹੱਥਾਂ ਵਿੱਚ ਪਕੜ ਕੇ ਭਿੜਨ ਵਾਸਤੇ ਖੜੇ ਨੇ, ਕਰਾਰੇ ਭਿੜਨ ਵਾਸਤੇ ਖੜੇ ਹਨ।
ਦੇਸ਼ ਵਿਦੇਸ਼ੀ ਪਟ ਸਿੱਖ ਸੰਗਤ,
ਬੜੇ ਬੜੇ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਸੂਰਮੇ ਉਹਨਾਂ ਦੇ ਕੋਲ ਹਨ।
ਥਲ ਥਲ ਥਿਰੇ ਬਿਕੀ ਬੋ ਪੰਗਤ,
ਬਹੁਤ ਸਾਰੀਆਂ ਥਾਵਾਂ ਤੇ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਜਿਹੜੇ ਨੇ ਉਹਨਾਂ ਦੇ ਆਏ ਹੋਏ ਸਭ ਸੂਰਮੇ ਨੇ, ਹਰ ਥਾਂ ਤੇ ਉਹ ਖੜੇ ਨੇ, ਪੰਗਤਾਂ ਦੇ ਵਿੱਚ ਲੈਣਾ ਵਿੱਚ ਕਤਾਰਾਂ ਚ ਖੜੇ ਹਨ।
ਬ੍ਰਿੰਦੇ ਉਦਾਸੀ ਵਿਚਰ ਤੇਰੇ,
ਫਿਰ ਉੱਥੇ ਮੈਨੂੰ ਉਦਾਸੀ ਵੀ ਨਜ਼ਰ ਆਏ ਨੇ, ਸਾਧ ਉਹ ਵੀ ਸੈਂਕੜਿਆਂ ਦੀ ਗਿਣਤੀ ਚ ਉਦਾਸੀ ਸਾਧ ਹਨ।
ਆਏ ਕੜਾ ਸੋਟ ਵਡੇਰੇ,
ਜਿਹੜੇ ਕੜਾ ਖਾ ਖਾ ਕੇ ਬੜੇ ਮੋਟੇ ਤੇ ਥੂਲ ਹੋ ਰਹੇ ਨੇ, ਜਿਨ੍ਹਾਂ ਦੇ ਸਰੀਰ ਬੜੇ ਮੋਟੇ ਤੇ ਥੂਲ ਨੇ, ਉਹ ਤਾਂ ਏਡੇ ਏਡੇ ਵੱਡੇ ਭਾਰੀ ਨੇ ਵੀ ਜੇ ਆ ਕੇ ਤੁਹਾਨੂੰ ਘੋੜਿਆਂ ਸਮੇਤ ਵੀ ਧੱਕਾ ਮਾਰ ਦੇਣ ਆਪਣੇ ਪੇਟ ਨਾਲ, ਤੇ ਘੋੜਿਆਂ ਸਣੇ ਤੁਹਾਨੂੰ ਜ਼ਮੀਨ ਤੇ ਸੁੱਟ ਦੇਣ, ਏਡੇ ਥੂਲ ਨੇ। ਇਹੋ ਜੇ ਉਦਾਸੀ ਸਾਧ ਵੀ ਉੱਥੇ ਫਿਰਦੇ ਨੇ।
ਹਿਰਦੇ ਅਚੰਬ ਭਇਓ ਦਲ ਜੁਵਾ,
ਦਲ ਵੇਖ ਕੇ ਮੈਂ ਤਾਂ ਅਚੰਬਿਤ ਹੋ ਗਿਆ, ਹੈਰਾਨ ਹੋ ਗਿਆ ਵੇਖ ਕੇ
ਸੰਗਰੈ ਤੋਂ ਕਵਨ ਵਿਧੋਵਾ
ਇਹਨਾਂ ਦਲ ਉਹਨਾਂ ਨੇ ਇਕੱਠਾ ਕਿਵੇਂ ਕਰ ਲਿਆ ਉਹਨਾਂ ਕੋਲ ਕੋਈ ਰਾਜ ਨਹੀਂ ਕੋਈ ਸੰਪਦਾ ਨਹੀਂ ਕੋਈ ਜਗੀਰਾਂ ਨਹੀਂ ਲੱਗੀਆਂ ਹੋਈਆਂ ਪਰ ਇਹਨਾਂ ਦਲ ਕਿਸੇ ਰਾਜੇ ਕੋਲ ਨਹੀਂ ਹੁੰਦਾ ਜਿੰਨਾ ਦਲ ਉਹਨਾਂ ਨੇ ਆਪਣੇ ਕੋਲ ਇਕੱਠਾ ਕੀਤਾ ਹੋਇਆ ਗੁਰੂ ਸਾਹਿਬ ਦੀ ਕਲਾ ਵਰਤਦੀ ਹੈ ਖਾਲਸਾ ਜੀ ਸਿੰਘ ਥੋੜੀ ਗਿਣਤੀ ਵਿੱਚ ਵੀ ਹੋਣ ਨਾ ਖੜੇ ਜਕਾਰੇ ਛੱਡਦੇ ਹੋਣ ਤੇ ਦੁਸ਼ਮਣ ਨੂੰ ਏਦਾਂ ਹੀ ਪ੍ਰਤੀਤ ਹੁੰਦਾ ਵੀ ਜਾਪਦਾ ਹਜ਼ਾਰਾਂ ਦੀ ਗਿਣਤੀ ਚ ਖੜੇ ਨੇ ਖੜੇ ਭਾਵੇਂ ਸੈਂਕੜਿਆਂ ਦੀ ਗਿਣਤੀ ਚ ਹੋਣ ਪਰ ਉਹਨਾਂ ਨੂੰ ਦਿਸਦਾ ਵੀ ਹਜ਼ਾਰਾਂ ਦੀ ਗਿਣਤੀ ਚ ਖੜੇ ਨੇ ਸ਼ਹੀਦੀ ਪਹਿਰਾ ਆਪਣੇ ਆਪ ਹੀ ਵਰਤ ਜਾਂਦਾ ਵਜ਼ੀਰ ਵੇਖ ਕੇ ਆਇਆ ਕਹਿੰਦਾ ਜੀ ਪਤਾ ਨੀ ਇੰਨਾ ਦਲ ਕਿੱਥੋਂ ਆ ਗਿਆ ਉਹਨਾਂ ਦੇ ਕੋਲ ਇੰਨਾ ਦਲ ਉਹਨਾਂ ਨੇ ਪਤਾ ਨੀ ਕਿੱਥੋਂ ਇਕੱਠਾ ਕਰਕੇ ਆਪਣੇ ਕੋਲ ਰੱਖਿਆ ਹੈ
ਅਤੇ ਉਤਸ਼ਾਹ ਲੜਨ ਕੋ ਜਿਨ ਮੈਂ
ਫਿਰ ਉਹਨਾਂ ਸਾਰਿਆਂ ਦੇ ਮਨ ਚ ਲੜਨ ਦਾ ਉਤਸ਼ਾਹ ਹੈ ਜਿਹੜੇ ਉੱਥੇ ਸਾਧ ਫਿਰਦੇ ਨੇ ਉਦਾਸੀ ਉਹ ਵੀ ਲੜਨ ਵਾਸਤੇ ਬੜੇ ਉਤਸ਼ਾਹਿਤ ਨੇ
ਲਖੀਅਤ ਮਨੋ ਲਈ ਜੈ ਰਨ ਮੈਂ
ਏਦਾਂ ਜਾਪਦਾ ਵੀ ਮਾਨੋ ਉਹਨਾਂ ਨੇ ਜਿੱਤ ਪ੍ਰਾਪਤ ਵੀ ਕਰ ਲਈ ਹੈ ਲੜਨ ਤੋਂ ਪਹਿਲਾਂ ਹੀ ਉਹ ਜਿੱਤੇ ਹੋਏ ਨੇ ਇੰਨਾ ਉਤਸ਼ਾਹ ਉਹਨਾਂ ਦੇ ਹਿਰਦੇ ਵਿੱਚ ਹੈ
ਮੈਂ ਮਸਲਤ ਕਬ ਕਹੋ ਨਾ ਲੜਬੇ
ਮੈਂ ਤਾਂ ਇਹ ਸਲਾਹ ਦਿਆਂਗਾ ਕਿ ਲੜਾਈ ਦਾ ਖਿਆਲ ਛੱਡ ਦਿਓ ਲੜਾਈ ਦੀ ਸਲਾਹ ਵਿੱਚ ਤਾਂ ਮੈਂ ਕਦੇ ਹਾਮੀ ਨਹੀਂ ਭਰਾਂਗਾ ਲੜ ਕੇ ਤੁਸੀਂ ਉਹਨਾਂ ਨਾਲ ਪੂਰੇ ਨਹੀਂ ਪੈ ਸਕੋਗੇ
ਤੁਮ ਕਰੀਏ ਜਿਸ ਬਿਦ ਬੁਧ ਧਰਬੇ
ਹੁਣ ਤੁਸੀਂ ਉਸੇ ਤਰ੍ਹਾਂ ਕਰੋ ਸਿਆਣੇ ਹੋ ਮੈਂ ਤੁਹਾਨੂੰ ਰਸਤਾ ਦੱਸ ਦਿੱਤਾ ਵੀ ਇਹੀ ਇੱਕ ਰਸਤਾ ਹੈ ਲਾੜੇ ਨੂੰ ਇਸ ਰਸਤਿਓਂ ਭੇਜ ਦਿਓ ਆਪ ਦੂਜੇ ਰਸਤਿਓਂ ਲੰਘ ਕੇ ਚਲੇ ਜਾਓ
ਸੁਣ ਵਜ਼ੀਰ ਤੇ ਗੁਰ ਕੀ ਗਾਥਾ ਥਾਨੀ ਮੋਨ ਜਿਤਕ ਗਿਰਨਾਥਾ
ਵਜ਼ੀਰ ਕੋਲੋਂ ਇਹ ਗੱਲਾਂ ਸੁਣ ਕੇ ਜਿਹੜੇ ਪਹਾੜੀ ਰਾਜੇ ਪਹਿਲਾਂ ਟਾਰਾ ਮਾਰਦੇ ਸੀ ਹੁਣ ਚੁੱਪ ਕਰਕੇ ਬਹਿ ਗਏ ਸ਼ਾਂਤ ਜੇ ਹੋ ਕੇ ਖਬਰੇ ਉੱਥੇ ਕੀ ਬਣੇਗਾ ਕੀ ਹੋਵੇਗਾ ਡਰ ਗਏ ਮਨੋ ਬਲ ਢਹਿ ਗਿਆ ਉਸ ਵਕਤ ਵਜ਼ੀਰ ਦੀਆਂ ਗੱਲਾਂ ਸੁਣ ਕੇ ਤੇ ਭੀਮ ਚੰਦ ਵੀ ਲਾਗੇ ਬੈਠਾ ਸੀ ਬੜੀ ਚਿੰਤਾ ਹੁਣ ਭੀਮ ਚੰਦ ਨੂੰ ਸਭ ਤੋਂ ਅਧਿਕ ਚਿੰਤਾ ਜਿਹਦੇ ਪੁੱਤਰ ਦੀ ਬਰਾਤ ਦੇ ਵਿੱਚ ਅੜਚਣ ਬਣ ਗਈ ਤੇ ਬੜੀ ਵੱਡੀ ਸਮੱਸਿਆ ਭੀਮ ਚੰਦ ਲਈ ਬਣੀ ਹੋਈ ਹੈ
ਭੀਮ ਚੰਦ ਕੋ ਚਿੰਤ ਬਿਲੰਦਾ
ਬੜੀ ਭਾਰੀ ਚਿੰਤਾ ਹੈ ਭੀਮ ਚੰਦ ਦੇ ਮਨ ਚ
ਛੰਦ ਬੰਦ ਕੋ ਨਹੀਂ ਪੁਜੰਦਾ
ਸੋਚਿਆ ਵੀ ਹੁਣ ਸਾਡਾ ਕੋਈ ਛੰਦ ਬੰਦ ਜਿਹੜਾ ਛਲ ਵਾਲਾ ਹੈ ਉਹ ਹੁਣ ਕੋਈ ਨੀ ਪੁੱਜਦਾ ਗੁਰੂ ਜੀ ਦੇ ਨਾਲ
ਸੁਣ ਵਜ਼ੀਰ ਤੈ ਮੰਤਰ ਬਤਾਵਾ ਦੂਲੋ ਏਕਲ ਚਹਿ ਪਠਾਵਾ
ਕਹਿਣ ਲੱਗਾ ਹੇ ਵਜ਼ੀਰ ਤੂੰ ਜਿਹੜੀ ਸਲਾਹ ਦਿੱਤੀ ਹੈ ਕਿ ਲਾੜੇ ਨੂੰ ਤੂੰ ਕੱਲਾ ਭੇਜਣਾ ਚਾਹੁੰਦਾ ਕਿ ਅਸੀਂ ਲਾੜੇ ਨੂੰ ਇੱਥੋਂ ਕੱਲੇ ਨੂੰ ਭੇਜ ਦਈਏ ਦੋ ਚਾਰ ਸੇਵਾਦਾਰ ਨਾਲ ਦੇ ਕੇ ਕੱਲੇ ਨੂੰ ਇੱਥੋਂ ਤੂੰ ਲਾੜੇ ਨੂੰ ਭੇਜਣਾ ਚਾਹੁੰਦਾ ਹੈ
ਜੇ ਸਤਿਗੁਰ ਗੈ ਕਰੇ ਕੈਦ
ਤੇ ਜੇ ਲਾੜੇ ਨੂੰ ਉੱਥੋਂ ਕੱਢਾਂਗੇ ਕੱਲੇ ਨੂੰ ਕਿਤੇ ਐਸਾ ਨਾ ਹੋਵੇ ਕਿ ਗੁਰੂ ਸਾਹਿਬ ਲਾੜੇ ਨੂੰ ਫੜ ਕੇ ਕੈਦ ਕਰ ਲੈਣ ਉਹਨੂੰ ਫੜ ਕੇ ਆਪਣੀ ਕੈਦ ਵਿੱਚ ਰੱਖ ਲੈਣ
ਔਰ ਛੁਟਾ ਮਨ ਕਾ ਉਮੈਦ
ਤੇ ਫਿਰ ਉਹਨੂੰ ਛੁਡਾਉਣ ਦੀ ਸਾਡੇ ਚ ਕੀ ਉਮੀਦ ਰਹਿ ਜਾਏਗੀ ਜੇ ਲਾੜਾ ਹੀ ਉਹਨਾਂ ਨੇ ਰੱਖ ਲਿਆ ਕੈਦ ਵਿੱਚ ਆਪਣੇ ਕੋਲ ਰੱਖ ਕੇ ਤੇ ਆਪਾਂ ਕੱਲੀ ਬਰਾਤ ਉੱਥੇ ਲੈ ਕੇ ਪਹੁੰਚ ਜਾਈਏ ਲਾੜਾ ਪਹੁੰਚੇ ਹੀ ਨਾ ਉਹਦਾ ਕੀ ਫਾਇਦਾ ਉਹਦਾ ਕੀ ਲਾਭ ਹੈ ਫਿਰ ਜੇ ਲਾੜਾ ਹੀ ਕੈਦ ਕਰ ਲਿਆ ਤੇ ਫਿਰ ਲਾੜੇ ਨੂੰ ਛੁਡਾਉਣ ਦੀ ਕੀ ਉਮੀਦ ਰਹਿ ਜਾਏਗੀ
ਪ੍ਰਿਆ ਸੁਤ ਕੋ ਕਿਮ ਵਿਘਨ ਵਿਸਾਲਾ
ਮੈਂ ਆਪਣੇ ਪਿਆਰੇ ਪੁੱਤਰ ਨੂੰ ਏਡੇ ਵੱਡੇ ਵਿਘਨ ਵਿੱਚ ਕਿਵੇਂ ਪਾ ਸਕਦਾ ਹਾਂ
ਮੋਤੇ ਸਯੋ ਨਾ ਜਾਏ ਕਰਾਲਾ
ਇਹ ਤਾਂ ਬੜਾ ਵੱਡਾ ਭਿਆਨਕ ਦੁੱਖ ਹੋਵੇਗਾ ਜੇ ਮੇਰੇ ਪੁੱਤਰ ਨੂੰ ਉਹਨਾਂ ਨੇ ਕੈਦ ਕਰ ਲਿਆ ਤੇ ਇਹ ਤਾਂ ਬੜਾ ਵੱਡਾ ਭਾਰੀ ਦੁੱਖ ਹੋਵੇਗਾ ਜਿਹੜਾ ਮੇਰੇ ਤੋਂ ਸਹਿਆ ਨਹੀਂ ਜਾਏਗਾ
ਅਪ ਜਸ ਜਗ ਮੈਂ ਭਾਖੇ
ਸਾਰੇ ਜਗ ਚ ਮੇਰਾ ਅਪਮਾਨ ਹੋਵੇਗਾ ਸਾਰੇ ਜਗ ਵਿੱਚ ਮੇਰਾ ਅਪ ਜਸ ਹੋਵੇਗਾ
ਬੁੱਧ ਅਰ ਬਲ ਮੇਰੋ ਤਿਰਕਾਰੇ
ਸਾਰੇ ਮੇਰੇ ਬੁੱਧੀ ਤੇ ਬਲ ਨੂੰ ਤਿਰਕਾਰਾਂ ਪਾਉਣਗੇ ਸਾਰੇ ਮੇਰੀ ਮਤ ਤੇ ਤਿਰਕਾਰਾਂ ਪਾਉਣਗੇ ਮੇਰੇ ਬਲ ਦੇ ਉੱਤੇ ਲਾਹਨਤਾਂ ਪਾਉਣਗੇ
ਗੁਰ ਕੋ ਧਨ ਕੀ ਚਾਹ ਨਾ ਕੋਈ
ਗੁਰੂ ਨੂੰ ਪੈਸੇ ਦੀ ਤਾਂ ਚਾਹਨਾ ਕੋਈ ਨੀ ਇਹ ਵੀ ਕੋਈ ਨੀ ਕਿ ਉਹ ਕੈਦ ਕਰ ਲੈਣ ਤੇ ਮੈਂ ਪੈਸਾ ਦੇ ਕੇ ਛੁਡਾ ਲਾਂਗਾ ਪੈਸੇ ਦੀ ਵੀ ਉਹਨਾਂ ਨੂੰ ਕੋਈ ਚਾਹਨਾ ਨਹੀਂ ਹੈ
ਜਿਸ ਕੋ ਦੇ ਮੁਚਵਾ ਮੈਂ ਸੋਏ
ਜਿਹੜਾ ਪੈਸਾ ਦੇ ਕੇ ਮੈਂ ਆਪਣਾ ਪੁੱਤਰ ਛੁਡਾ ਲਵਾਂ ਕਿ ਗੁਰੂ ਜੀ ਤੁਸੀਂ ਇੰਨੇ ਪੈਸੇ ਲੈ ਲਓ ਤੇ ਮੇਰਾ ਪੁੱਤਰ ਛੱਡ ਦਿਓ ਕਹਿੰਦੇ ਉਹਨਾਂ ਨੂੰ ਪੈਸੇ ਦੀ ਤਾਂ ਚਾਹਨਾ ਹੀ ਕੋਈ ਨੀ ਲੱਖਾਂ ਰੁਪਈਆ ਤਾਂ ਉਹਨਾਂ ਕੋਲ ਉਦਾਂ ਹੀ ਪਿਆ ਰਹਿੰਦਾ, ਹਜ਼ਾਰਾਂ ਰੁਪਈਆ ਦੇ ਢੇਰ ਉਹਨਾਂ ਦੇ ਚਰਨਾਂ ਵਿੱਚ ਹਰ ਵਕਤ ਲੱਗੇ ਰਹਿੰਦੇ ਹਨ।
ਮਸਲਤ ਆਪ ਕਰੋ ਇੱਥੇ ਜਾਣਾ,
ਹੁਣ ਤੁਸੀਂ ਕੋਈ ਮਸਲਤ ਕਰੋ ਜਿਹਦੇ ਵਿੱਚ ਸਾਰਿਆਂ ਦਾ ਹਿੱਤ ਹੋਵੇ, ਭਲਾ ਹੋਵੇ।
ਜਿਮ ਦੂਲੋ ਸ਼੍ਰੀ ਨਗਰ ਪਿਆਨਾ,
ਇਸ ਤਰੀਕੇ ਨਾਲ ਇਹ ਲਾੜਾ ਸ਼੍ਰੀ ਨਗਰ ਪਹੁੰਚਦਾ ਹੋ ਜਾਏ।
ਸੁਣ ਪ੍ਰਧਾਨ ਬਕਾਨੇ ਬੈਨ,
ਇਹ ਸੁਣ ਕੇ ਉਹ ਵਜ਼ੀਰ ਅੱਗੋਂ ਬੋਲਿਆ ਰਾਜੇ ਭੀਮ ਚੰਦ ਨੂੰ, ਕਹਿਣ ਲੱਗਾ
ਬਹੁ ਗਰਿੰਦਰ ਇਮਕੀ ਜੈ ਪੈਨਾ,
ਕਹਿਣ ਲੱਗੇ ਹੇ ਰਾਜਾ ਏਦਾਂ ਦਾ ਭੈ ਤੂੰ ਆਪਣੇ ਮਨ ਚ ਨਾ ਕਰ, ਮੈਂ ਗੁਰੂ ਸਾਹਿਬ ਦੇ ਸੁਭਾਅ ਤੋਂ ਵਾਕਫ ਆ, ਉਹ ਐਸਾ ਨਹੀਂ ਕਰਨਗੇ। ਕਿਸੇ ਕਮਜ਼ੋਰ ਨੂੰ ਪਕੜਨਾ ਤੇ ਉਹਨੂੰ ਪਕੜ ਕੇ ਕੈਦ ਕਰਨਾ ਇਹ ਗੁਰੂ ਸਾਹਿਬ ਦੀ ਨੀਤੀ ਨਹੀਂ ਹੈ। ਉਹ ਤਾਂ ਤੇਰੇ ਵਰਗੇ ਜਿਹੜੇ ਬਲ ਵਰਗੇ ਜਾਲਮ ਜਾਲਮ ਬਣ ਕੇ ਆਉਂਦੇ ਨੇ ਉਹਨਾਂ ਦਾ ਟਾਕਰਾ ਕਰਦੇ ਨੇ, ਜਿਹੜਾ ਚੁੱਕ ਕੇ ਉੱਥੋਂ ਨਮਸਕਾਰ ਕਰਕੇ ਲੰਘ ਜਾਏ ਉਹਨੂੰ ਤਾਂ ਪਾਲਦੇ ਨੇ, ਉਹਦੀ ਤਾਂ ਪਾਲਣਾ ਕਰਦੇ ਨੇ। ਇਹ ਡਰ ਤੂੰ ਆਪਣੇ ਮਨ ਚੋਂ ਕੱਢ ਦੇ, ਤਿਆਗ ਦੇ।
ਗੁਰੂ ਗੰਭੀਰ ਧੀਰ ਬਲਬੀਰ,
ਗੁਰੂ ਗੋਬਿੰਦ ਸਿੰਘ ਸਾਹਿਬ ਬੜੇ ਧੀਰ ਜੀ ਨੇ, ਬੜੇ ਯੋਧੇ ਨੇ, ਬਲ ਦੇ ਧਾਰਨੀ ਬਲਬੀਰ ਯੋਧੇ ਹਨ।
ਇਮਨੇ ਕਰੇ ਗਏ ਜੋ ਤੀਰ,
ਉਹਨਾਂ ਦੇ ਨੇੜੇ ਤੇਰਾ ਪੁੱਤਰ ਜਾਏਗਾ ਤੂੰ ਇਸ ਤਰ੍ਹਾਂ ਨਹੀਂ ਕਰਨਗੇ, ਉਹ ਇਹੋ ਜੀ ਵਧੀਕੀ ਨਹੀਂ ਕਰਨਗੇ।
ਮਹਾ ਕਿਰਪਾਲ ਗਿਆਨ ਗੁਣਵੰਤ,
ਇਹ ਜਾਣਦਾ ਕਿ ਜਿੱਥੇ ਉਹ ਵੀਰ ਯੋਧੇ ਨੇ ਉੱਥੇ ਬੜੇ ਵੱਡੇ ਕਿਰਪਾਲੂ ਵੀ ਨੇ, ਉਹਨਾਂ ਦੇ ਅੰਦਰ ਬੜੀ ਵੱਡੀ ਭਾਰੀ ਦਇਆ ਵੀ ਹੈ। ਭੀਮ ਚੰਦ ਮੈਂ ਵੇਖ ਕੇ ਆਇਆ ਉਹਨਾਂ ਦੇ ਖੱਪਰੇ ਤੀਰ ਨਾਲ ਸਵਾ ਤੋਲਾ ਸੋਨਾ ਮੜਿਆ ਹੋਇਆ, ਤੇ ਉਹ ਆਪਣੇ ਤੀਰਾਂ ਨਾਲ ਵੀ ਕਿਰਪਾ ਹੀ ਵੰਡਦੇ ਨੇ, ਦਇਆ ਹੀ ਵੰਡਦੇ ਨੇ ਕਿ ਜੇ ਤੀਰ ਕਿਸੇ ਨੂੰ ਵੱਜੇ ਤੇ ਇਸ ਤੀਰ ਤੋਂ ਸੋਨਾ ਲਾ ਕੇ ਉਹਦੇ ਕਫਨ ਦਫਨ ਦਾ ਪ੍ਰਬੰਧ ਹੋ ਸਕੇ, ਜ਼ਖਮੀ ਹੋ ਜਾਏ ਤੇ ਆਪਣਾ ਇਲਾਜ ਕਰਵਾ ਲਵੇ। ਉਹ ਤਾਂ ਇਹੋ ਜਿਹੇ ਕਰਨਾਲੂ ਨੇ, ਇਹੋ ਜਿਹੇ ਕਿਰਪਾਲੂ ਨੇ।
ਅਸ ਕਾਰਜ ਨਾ ਕਰੇ ਕਦੰਤ,
ਇਹਨਾਂ ਦਾ ਕੰਮ ਉਹ ਕਦੇ ਨਹੀਂ ਕਰਨਗੇ ਜੋ ਤੂੰ ਸੋਚਿਆ ਹੈ।
ਔਰ ਨਿਚਿੰਤ ਹੋਏ ਸੁਤ ਪਟ ਦੀਜੈ,
ਨਿਸ਼ਚਿੰਤ ਹੋ ਕੇ ਆਪਣੇ ਪੁੱਤਰ ਨੂੰ ਇੱਥੋਂ ਭੇਜ ਦੇ।
ਮਾਰਗ ਅਪਰ ਆਪ ਗਮਨੀ ਜੈ,
ਆਪ ਤੂੰ ਇੱਥੋਂ ਦੂਸਰੇ ਰਸਤਿਓਂ ਚਲਾ ਜਾ।
ਮਸਲਤ ਸਾਰ ਮਾਨ ਏ ਮੇਰੇ,
ਮੇਰੀ ਮਸਲਤ ਸਲਾਹ ਸਾਰ ਰੂਪ ਹੈ, ਇਹਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਮੰਨ ਲੈ।
ਮਾਨ ਆਪਣੀ ਛੇਮ ਭਲੇਰੇ,
ਇਹਦੇ ਵਿੱਚ ਹੀ ਤੇਰੀ ਛੇਮ ਹੈ, ਇਹਦੇ ਵਿੱਚ ਹੀ ਤੇਰੀ ਕਲਿਆਣ ਹੈ।
ਅਪਰੇ ਉਪਾਏ ਨਹੀਂ ਬਣ ਆਵੇ, ਜਿਸ ਤੇ ਸ੍ਰੀ ਨਗਰ ਮੈਂ ਜਾਵੇ,
ਹੋਰ ਕੋਈ ਉਪਾਅ ਨਹੀਂ ਬਣ ਆਉਂਦਾ ਨਜ਼ਰ ਆਉਂਦਾ ਜਿਹਦੇ ਨਾਲ ਤੂੰ ਸ੍ਰੀ ਨਗਰ ਪਹੁੰਚ ਸਕਦਾ, ਇਹੀ ਇੱਕ ਤਰੀਕਾ ਰਸਤਾ ਇਹਨੂੰ ਅਪਣਾ ਲੈ। ਰਾਜੇ ਭੀਮ ਚੰਦ ਨੇ ਇਸ ਗੱਲ ਨੂੰ ਮੰਨਿਆ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਇਹਨਾਂ ਦੀ ਇਹ ਬੇਨਤੀ ਸਵੀਕਾਰ ਕੀਤੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।